ਸ੍ਰੀ ਵਾਹਿ ਗੁਰੂ ਸਾਹਿਬ ਜੀਓ ਦੋਵੇਰਾ ਕਰਿਓ ਵਿਸਰਜਨ ਸਰਬ ਕੋ ਅਤਿ ਸ੍ਰੀ ਹਰਗੋਬਿੰਦ।
ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਜਿੰਨੇ ਪਰਿਵਾਰ ਦੇ ਜੀ ਸਨ ਮਰਵਾਰੀ ਜੀ ਨੂੰ ਮਾਤਾ ਨਾਨਕੀ ਜੀ ਨੂੰ ਆਪਣੇ ਸਾਹਿਬਜ਼ਾਦਿਆਂ ਨੂੰ ਸਾਰਿਆਂ ਨੂੰ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਵਿਸਰਜਿਤ ਕੀਤਾ ਸਾਰਿਆਂ ਨੂੰ ਟੋਰਿਆ ਕਰਤਾਰਪੁਰ ਸਾਹਿਬ ਨੂੰ ਹੋਰ ਵੀ ਜਿੰਨੇ ਸੰਬੰਧੀ ਰਿਸ਼ਤੇਦਾਰ ਆਏ ਸਨ ਉਹਨਾਂ ਨੂੰ ਵੀ ਸਾਰਿਆਂ ਨੂੰ ਸਤਿਗੁਰਾਂ ਨੇ ਟੋਰਿਆ ਔਰ ਆਪ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਹਟ ਕੇ ਸਭ ਨੂੰ ਵਿਦਾ ਕਰਕੇ ਵਾਪਸ ਮੁੜੇ ਹਨ।
ਖਾਨ ਪਾਨ ਕਰ
ਸਤਿਗੁਰੂ ਜੀ ਦੁਪਹਿਰ ਦਾ ਸਮਾਂ ਸੀ ਖਾਨ ਪਾਨ ਕਰਕੇ ਬਾਹਰ ਹੀ ਟਿਕੇ ਨੇ ਨਗਰ ਦੇ ਵਿਚ ਨੀ ਆਏ ਡਰੋਲੀ ਜਿੱਥੇ ਸਤਿਗੁਰੂ ਜੀ ਪਹਿਲਾਂ ਰਹਿੰਦੇ ਸਨ ਭਾਈ ਸਾਈ ਦਾਸ ਦੇ ਘਰ ਉੱਥੇ ਨੀ ਆਏ ਸਾਰਾ ਦਿਨ ਬਾਹਰ ਹੀ ਰਹੇ ਜਿੱਥੇ ਫੌਜਾਂ ਦੇ ਆਸਣ ਸੀ ਜਿੱਥੇ ਸਤਿਗੁਰਾਂ ਦੇ ਸੁਪਟ ਸਿਪਾਹੀ ਬਾਹਰ ਟਿਕੇ ਹੋਏ ਸੀ ਡੇਰੇ ਵਿਚ ਉੱਥੇ ਬਾਹਰ ਹੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਦੁਪਹਿਰਾ ਕੱਟਿਆ ਹੈ।
ਸਭਾ ਵਿਖੇ ਫਿਰਤਾ ਗੁਰ ਲਈ
ਸਤਿਗੁਰੂ ਜੀ ਨੇ ਬਾਹਰ ਹੀ ਦੀਵਾਨ ਸਜਾਏ ਨੇ ਦੁਪਹਿਰ ਤੋਂ ਬਾਅਦ ਸ਼ਾਮ ਦੇ ਜਿਹੜੇ ਦੀਵਾਨ ਸਜੇ ਨੇ ਉਹ ਬਾਹਰ ਹੀ ਸਜਾ ਕੇ ਸਤਿਗੁਰੂ ਜੀ ਸਭਾ ਵਿਚ ਬੈਠੇ ਹਨ।
ਸੋਦਰ ਸੰਧਿਆ ਜੀ ਚਿੰਨ ਬਈ
ਸੋਦਰ ਦੀ ਚੌਂਕੀ ਦਾ ਪਾਠ ਸੰਧਿਆ ਦੇ ਸਮੇ ਦੀਵਾਨ ਦੇ ਵਿਚ ਨਗਰ ਤੋਂ ਬਾਹਰ ਹੀ ਸਤਿਗੁਰਾਂ ਨੇ ਸਜਾਇਆ ਬਾਹਰ ਹੀ ਸੋਦਰ ਦੀ ਚੌਂਕੀ ਦਾ ਜਾਪ ਹੋਇਆ ਹੈ।
ਕੁਛ ਤਿਮਰ ਬਿਥਰਿਓ ਨਭ ਪਾਏ
ਸੋਦਰ ਦੀ ਚੌਂਕੀ ਦਾ ਪਾਠ ਹੋ ਗਿਆ ਸਮਾਪਤੀ ਹੋ ਗਈ ਸੋਦਰ ਦੀ ਚੌਂਕੀ ਦੀ ਇੰਨੇ ਨੂੰ ਥੋੜਾ ਜਾ ਹਨੇਰਾ ਜਿਹੜਾ ਸੀ ਉਹ ਜਗਤ ਵਿਚ ਪਸਰ ਗਿਆ।
ਸ੍ਰੀ ਹਰਗੋਬਿੰਦ ਮੰਦਰ ਆਏ
ਜਦੋਂ ਥੋੜਾ ਜਾ ਹਨੇਰਾ ਚਾਰੇ ਪਾਸੇ ਛਾ ਗਿਆ ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਜੀ ਦੀਵਾਨ ਚੋਂ ਉੱਠੇ ਨੇ ਤੇ ਦੀਵਾਨ ਚੋਂ ਉੱਠ ਕੇ ਸਤਿਗੁਰੂ ਜੀ ਅੰਦਰ ਜਿਹੜਾ ਡਰੋਲੀ ਚ ਮਕਾਨ ਸੀ ਭਾਈ ਸਾਈ ਦਾਸ ਜੀ ਦੇ ਘਰ ਜਿੱਥੇ ਸਤਿਗੁਰੂ ਜੀ ਰਹਿੰਦੇ ਸਨ ਉੱਠ ਕੇ ਗਰੀਬ ਨਵਾਜ ਬਾਹਰੋਂ ਆਪਣੇ ਘਰ ਮੰਦਰ ਦੇ ਵਿਚ ਡਰੋਲੀ ਨਗਰ ਦੇ ਅੰਦਰ ਆਏ ਹਨ।
ਸਭ ਦਿਸ਼ੀ ਸੁਣ ਸਦਨ ਦਿਸ਼ੀ ਆਵੇ
ਜਦੋਂ ਆਏ ਮਕਾਨ ਵੇਖਿਆ ਜਿਹੜਾ ਮਕਾਨ ਕੁਝ ਦਿਨ ਪਹਿਲਾਂ ਵਸਦਾ ਰਸਦਾ ਸੀ ਜਿਹਦੇ ਚ ਪਰਿਵਾਰ ਦੇ ਬਹੁਤ ਸਾਰੇ ਜੀ ਰਹਿੰਦੇ ਸਨ ਅੱਜ ਆ ਕੇ ਵੇਖਿਆ ਤੇ ਸਾਰਾ ਮਕਾਨ ਸੁੰਨਾ ਪਿਆ ਖਾਲੀ ਪਿਆ
ਨਹੀਂ ਜਿਨੇ ਜਿਨੂੰ ਅਬੈ ਬਸਾਵੇ
ਸਾਰਾ ਮਕਾਨ ਸੁੰਨਾ ਪਿਆ ਖਾਲੀ ਪਿਆ ਨਜ਼ਰ ਆਇਆ ਏਦਾਂ ਜਾਪਦਾ ਵੀ ਜਿਵੇਂ ਨਵਾਂ ਮਕਾਨ ਬਣਾਇਆ ਹੋਵੇ ਤੇ ਅਜੇ ਰਹਿਣ ਵਾਲੇ ਨਹੀਂ ਆਏ ਵਿਚ ਏਦਾਂ ਜਾਪਦਾ ਏਦਾਂ ਪ੍ਰਤੀਤ ਹੁੰਦਾ ਕਿ ਨਵਾਂ ਮਕਾਨ ਸਿਰਜਿਆ ਹੋਵੇ ਬਣਾਇਆ ਹੋਵੇ ਤੇ ਰਹਿਣ ਵਾਲੀਆਂ ਸੰਗਤਾਂ ਜਾਂ ਰਹਿਣ ਵਾਲਾ ਪਰਿਵਾਰ ਹਾਲੇ ਇਸ ਮਕਾਨ ਵਿਚ ਨਹੀਂ ਆਇਆ।
ਸਾਈ ਦਾਸ ਆਵਾਸ ਨਾ ਕੋਏ ਗੁਰ ਆਵਤ ਪਿਕ ਸਨਮ ਕੋਰੇ
ਭਾਈ ਸਾਈ ਦਾਸ ਅੱਜ ਨਜ਼ਰ ਨਹੀਂ ਆਉਂਦਾ ਘਰ ਚ ਅੱਗੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਘਰ ਆਉਂਦੇ ਸੀ ਤੇ ਭਾਈ ਸਾਈ ਦਾਸ ਮੂਹਰਿਓਂ ਆ ਕੇ ਗੁਰੂ ਚਰਨਾਂ ਚ ਮੱਥਾ ਟੇਕਦਾ ਸੀ ਅੱਜ ਗੁਰੂ ਹਰਗੋਬਿੰਦ ਸਾਹਿਬ ਆਏ ਨੇ ਪਰ ਭਾਈ ਸਾਈ ਦਾਸ ਨਜ਼ਰ ਨਹੀਂ ਆਉਂਦਾ ਕਿਉਂਕਿ ਭਾਈ ਸਾਈ ਦਾਸ ਤਾਂ ਪਰਲੋਕ ਗਮਨ ਕਰ ਚੁੱਕੇ ਨੇ ਅੱਜ ਮੂਹਰਿਓਂ ਭਾਈ ਸਾਈ ਦਾਸ ਅੱਗੋਂ ਆ ਕੇ ਨਹੀਂ ਟਕਰਿਆ ਅੱਗੋਂ ਆ ਕੇ ਅੱਜ ਭਾਈ ਸਾਈ ਦਾਸ ਨਹੀਂ ਮਿਲਿਆ।
ਬਿਜਨਾ ਪੌਣ ਕਰਨ ਤੇ ਆਦ ਰਾਮੋ ਸੇਵ ਕਰਤ ਪੇ ਯਾਦ
ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਯਾਦ ਆ ਰਹੀ ਹੈ ਭਾਈ ਸਾਈ ਦਾਸ ਦੀ ਕਿ ਜਦੋਂ ਅੰਦਰ ਆ ਕੇ ਪਲੰਘੇ ਤੇ ਬੈਠਦੇ ਸੀ ਤੇ ਬੀਬੀ ਰਾਮੋ ਤੇ ਭਾਈ ਸਾਈ ਦਾਸ ਸਤਿਗੁਰਾਂ ਨੂੰ ਪੱਖਾ ਚੱਲਦੇ ਸਨ ਪਰ ਅੱਜ ਪੱਖਾ ਚੱਲਣ ਵਾਲਾ ਕੋਈ ਨਜ਼ਰ ਨਹੀਂ ਆਉਂਦਾ ਨਾ ਭਾਈ ਸਾਈ ਦਾਸ ਦਿਸਦਾ ਨਾ ਬੀਬੀ ਰਾਮੋ ਨਜ਼ਰ ਆਉਂਦੀ ਹੈ ਜਿਹੜੇ ਹਰ ਵੇਲੇ ਸਤਿਗੁਰਾਂ ਦੀ ਸੇਵਾ ਚ ਹਾਜ਼ਰ ਰਹਿੰਦੇ ਸਨ ਅੱਜ ਉਹ ਦੋਵੇਂ ਜੀ ਨਜ਼ਰ ਨਹੀਂ ਆ ਰਹੇ।
ਰਹਿਤ ਨਜ਼ਦੀਕੀ ਸਾਹਿਬ ਜ਼ਾਦੇ ਨੇ ਚਾਰੋਂ ਮੈਂ ਕੋ ਐਲਾਦੇ
ਸਤਿਗੁਰਾਂ ਦੇ ਸਾਹਿਬਜ਼ਾਦੇ ਵੀ ਹੁੰਦੇ ਸੀ ਘਰ ਚ ਗੁਰੂ ਤੇਗ ਬਹਾਦਰ ਸਾਹਿਬ ਬਾਬਾ ਸੂਰਜਮੱਲ ਜੀ ਬਾਬਾ ਅਣੀ ਰਾਏ ਜੀ ਬਾਬਾ ਗੁਰਦਿੱਤਾ ਜੀ ਵੀ ਹੁੰਦੇ ਸਨ ਉਹਨਾਂ ਚਾਰਾਂ ਸਾਹਿਬਜ਼ਾਦਿਆਂ ਵਿਚੋਂ ਕੋਈ ਸਾਹਿਬਜ਼ਾਦਾ ਵੀ ਨਜ਼ਰ ਨਹੀਂ ਆਉਂਦਾ ਉਹ ਵੀ ਸਾਰੇ ਚਲੇ ਗਏ ਸਿੱਧੇ ਨੇ ਉਹਨਾਂ ਨੂੰ ਵੀ ਟੋਰ ਦਿੱਤਾ ਸੀ ਸਤਿਗੁਰਾਂ ਉਹਨਾਂ ਚਾਰਾਂ ਵਿੱਚੋਂ ਵੀ ਕੋਈ ਸਾਹਿਬਜ਼ਾਦਾ ਨਜ਼ਰ ਨਹੀਂ ਆ ਰਿਹਾ।
ਤੀਨੋ ਮਹਿਲਾ ਇੱਕ ਮ੍ਰਿਤ ਹੋਏ, ਗਮਨੀਪੁਰ ਦਾ ਸੀ ਜੁੱਤ ਦੋਏ।
ਤਿੰਨਾਂ ਮਹਿਲਾਂ ਦੇ ਵਿੱਚੋਂ ਇੱਕ ਮਹਿਲ ਵੀ ਨਜ਼ਰ ਨਹੀਂ ਆ ਰਿਹਾ, ਕਿਉਂਕਿ ਇੱਕ ਮਹਿਲ ਮਾਤਾ ਦਮੋਦਰੀ ਜੀ ਤਾਂ ਗੁਰਪੁਰੀ ਚਲੇ ਗਏ ਨੇ, ਤੇ ਸਤਿਗੁਰਾਂ ਦੇ ਜਿਹੜੇ ਦੂਜੇ ਦੋ ਮਹਿਲ ਨੇ ਮਾਤਾ ਨਾਨਕੀ ਤੇ ਮਾਤਾ ਮਰਵਾਈ ਜੀ, ਉਹ ਆਪਣੀਆਂ ਦਾਸੀਆਂ ਸਮੇਤ ਡਰੋਲੀ ਤੋਂ ਕਰਤਾਰਪੁਰ ਸਾਹਿਬ ਚਲੇ ਗਏ ਹਨ।
ਪੁੱਤਰੇ ਨਿਕਟ ਜੁਗਮ ਕਬ ਆਵਤ, ਕਰਤ ਦੁਲਾਰ ਮੋਦ ਉਪਜਾਵਤ।
ਨਾਂ ਦੋਵੇਂ ਪੋਤਰੇ ਦਿਸਦੇ ਨੇ, ਸਤਿਗੁਰਾਂ ਦੇ ਦੋ ਪੋਤਰੇ ਸੀ ਨਾ, ਬਾਬੇ ਗੁਰਦਿੱਤੇ ਦੇ ਬੇਟੇ ਬਾਬਾ ਧੀਰਮਲ ਤੇ ਗੁਰੂ ਹਰਰਾਏ ਸਾਹਿਬ, ਉਹ ਵੀ ਨਹੀਂ ਦਿਸਦੇ। ਜਦੋਂ ਸਤਿਗੁਰੂ ਜੀ ਮਹਿਲ ਚ ਆਉਂਦੇ ਸੀ, ਉਹ ਵੀ ਆ ਕੇ ਗੁਰੂ ਹਰਗੋਬਿੰਦ ਸਾਹਿਬ ਦੀ ਗੋਦ ਚ ਬੈਠ ਜਾਂਦੇ ਸਨ, ਮਹਾਰਾਜ ਜੀ ਉਹਨਾਂ ਨੂੰ ਦੁਲਾਰ ਕਰਦੇ ਸੀ। ਕਹਿੰਦੇ ਉਹ ਦੋਵੇਂ ਪੋਤਰੇ ਵੀ ਸਤਿਗੁਰਾਂ ਨੂੰ ਨਜ਼ਰ ਨਹੀਂ ਆ ਰਹੇ।
ਗਏ ਸਮਸਤ ਸਮੀਪ ਨ ਕੋਏ, ਸੋਨੇ ਸਦਨ ਉਦਾਸੀ ਹੋਏ।
ਸਾਰੇ ਚਲੇ ਗਏ ਨੇ, ਕੋਲ ਕੋਈ ਵੀ ਨਹੀਂ, ਸਿਰਫ ਗੁਰੂ ਹਰਗੋਬਿੰਦ ਸਾਹਿਬ। ਸਾਰਾ ਘਰ ਸੁੰਨਾ ਹੀ ਨਜ਼ਰ ਆ ਰਿਹਾ, ਸਾਰਾ ਘਰ ਖਾਲੀ ਨਜ਼ਰ ਆ ਰਿਹਾ, ਸੁੰਨਾ ਨਜ਼ਰ ਆ ਰਿਹਾ, ਘਰ ਵਿੱਚ ਕੋਈ ਜੀ ਨਜ਼ਰ ਨਹੀਂ ਆ ਰਿਹਾ।
ਵਿਧੀ ਚੰਦ ਕੋ ਨਿਕਟ ਨਿਹਾਰਾ,
ਕੋਲ ਭਾਈ ਵਿਧੀ ਚੰਦ ਜੀ ਖੜੇ ਸਨ, ਹੋਰ ਤਾਂ ਕੋਈ ਨਹੀਂ ਸੀ ਉੱਥੇ, ਪਰਿਵਾਰ ਚਲਾ ਗਿਆ। ਬੜੇ ਪਿਆਰੇ ਸੇਵਕ ਭਾਈ ਸਾਈਂ ਦਾਸ ਜੀ ਚਲੇ ਗਏ ਨੇ, ਬੀਬੀ ਰਾਮੋ ਚਲੀ ਗਈ ਹੈ, ਮਾਤਾ ਦਮੋਦਰੀ ਚਲੀ ਗਈ ਹੈ, ਤੇ ਬੜਾ ਵੈਰਾਗਮਈ ਮਾਹੌਲ ਬਣ ਗਿਆ ਘਰ ਵਿੱਚ, ਸੁੰਨਾ ਘਰ। ਸਿਰਫ ਲਾਗੇ ਭਾਈ ਵਿਧੀ ਚੰਦ ਜੀ ਖੜੇ ਗੁਰੂ ਹਰਗੋਬਿੰਦ ਸਾਹਿਬ ਨੇ ਵੇਖੇ,
ਆਕ ਵਿਰਾਗ ਸਮੇਤ ਉਚਾਰਾ।
ਬੜੇ ਵਿਰਾਗ ਵਿੱਚ ਨਾ ਗੁਰੂ ਹਰਗੋਬਿੰਦ ਸਾਹਿਬ ਦੇ ਮਨ ਦਸ਼ਾ, ਇੱਥੇ ਖਾਲਸਾ ਕੀ ਇੱਕ ਇਨਸਾਨੀ ਵਜੂਦ ਦਾ ਦਿਲੀ ਅਹਿਸਾਸ ਹੈ ਜਿਹੜਾ ਸਤਿਗੁਰੂ ਜੀ ਪ੍ਰਗਟ ਕਰ ਰਹੇ ਨੇ, ਵਰਨਾ ਆਪ ਸਤਿਗੁਰੂ ਜੀ ਪਾਰ ਬ੍ਰਹਮ ਪਰਮੇਸ਼ਵਰ ਸਰੂਪ ਨੇ। ਸਤਿਗੁਰਾਂ ਨੇ ਬੜੇ ਬੜੇ ਦੁੱਖ ਵੇਖੇ ਗੁਰੂ ਹਰਗੋਬਿੰਦ ਸਾਹਿਬ ਨੇ। ਬਚਪਨ ਵਿੱਚ ਕਦੇ ਸੀਤਲਾ ਦਾ ਰੋਗ ਆ ਵਿਆਪਿਆ, ਕਦੇ ਸਕੇ ਤਾਏ ਨੇ ਜ਼ਹਿਰ ਦੇ ਕੇ ਮਾਰਨ ਦਾ ਯਤਨ ਕੀਤਾ, ਕਦੇ ਸੱਪ ਭੇਜ ਕੇ ਮਾਰਨ ਦਾ ਯਤਨ ਕੀਤਾ। ਬਾਲ ਅਵਸਥਾ ਚ ਹੀ ਸਨ ਜਦੋਂ ਸਤਿਗੁਰਾਂ ਦੇ ਪਿਤਾ ਦੇ ਨਾਲ ਗੁਰੂ ਅਰਜਨ ਸਾਹਿਬ ਨਾਲ ਵਿਛੋੜਾ ਪੈ ਗਿਆ, ਬੜਾ ਵੱਡਾ ਦੁੱਖ ਸੀ। ਫਿਰ ਬਾਬਾ ਬੁੱਢਾ ਸਾਹਿਬ ਜੀ ਵਰਗੇ, ਭਾਈ ਸਾਹਿਬ ਭਾਈ ਗੁਰਦਾਸ ਜੀ ਵਰਗੇ ਬੜੇ ਹੀ ਪਿਆਰੇ ਸਿੱਖ, ਜਿਹੜੇ ਸਤਿਗੁਰਾਂ ਨੂੰ ਜਾਨ ਨਾਲੋਂ ਵੀ ਪਿਆਰੇ ਸਨ, ਉਹ ਵੀ ਵਿਛੋੜਾ ਦੇ ਕੇ ਚਲੇ ਗਏ ਨੇ। ਦੁੱਖ ਬੜੇ ਬੜੇ ਵੱਡੇ ਵੇਖੇ ਨੇ ਸਤਿਗੁਰਾਂ ਨੇ। ਪਰ ਹੁਣ ਦਮੋਦਰੀ ਜੀ ਉਹ ਵੀ ਚਲੇ ਗਏ, ਬੜਾ ਪਿਆਰ ਸੀ ਭਾਈ ਸਾਈਂ ਦਾਸ ਨਾਲ, ਬੀਬੀ ਰਾਮੋ ਨਾਲ, ਉਹ ਵੀ ਸੱਚਖੰਡ ਚਲੇ ਗਏ। ਸਤਿਗੁਰਾਂ ਦੇ ਸਹੁਰਾ ਸਾਹਿਬ ਬਾਬਾ ਨਰਾਇਣ ਦਾਸ ਜੀ, ਮਾਤਾ ਦਇਆ ਕੌਰ ਜੀ, ਉਹ ਵੀ ਸੱਚਖੰਡ ਚਲੇ ਗਏ। ਵੈਰਾਗ ਦੀ ਅਵਸਥਾ ਹੈ, ਇਸੇ ਪਰਮ ਵੈਰਾਗ ਵਿੱਚ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਬੋਲੇ ਤੇ ਭਾਈ ਵਿਧੀ ਚੰਦ ਨੂੰ ਕਹਿਣ ਲੱਗੇ,
ਦੇਖੋ ਜਗ ਸਨੇ ਕੀ ਚਾਲੇ, ਇੱਕ ਦਿਨ ਭਰੇ ਇੱਕ ਦਿਨ ਖਾਲੇ।
ਸਤਨਾਮ ਸਾਹਿਬ ਕਹਿੰਦੇ, ਵਿਧੀ ਚੰਦ ਵੇਖੋ ਜਗਤ ਦੀ ਚਾਲ ਕਿਹੋ ਜੀ ਹੈ। ਆ ਸੰਸਾਰ ਦੀ ਬਣਤਰ, ਸੰਸਾਰ ਦੀ ਖੇਡ ਵੇਖੋ ਕਿਸ ਤਰ੍ਹਾਂ ਦੀ ਹੈ। ਇੱਕ ਦਿਨ ਪਹਿਲਾਂ ਇਹ ਮਕਾਨ ਭਰੇ ਹੋਏ ਸਨ ਤੇ ਅੱਜ ਇੱਕ ਦਿਨ ਬਾਅਦ ਇਹੀ ਮਕਾਨ ਖਾਲੀ ਪਏ ਨੇ। ਇਹ ਜਗਤ ਦੀ ਚਾਲ ਵੇਖੋ ਭਾਈ ਵਿਧੀ ਚੰਦ ਜੀ ਕੈਸੀ ਹੈ ਕਿ ਇੱਕ ਦਿਨ ਭਰੇ ਹੋਏ ਨੇ ਔਰ ਇੱਕ ਦਿਨ ਖਾਲੀ ਹਨ।
ਕਬੂ ਹਰੇ ਸ਼ੁਸ਼ਕ ਕਬ ਜਾਵੇ,
ਕਦੇ ਇਹੀ ਚੀਜ਼ਾਂ ਹਰੀਆਂ ਭਰੀਆਂ ਨਜ਼ਰ ਆਉਂਦੀਆਂ ਨੇ ਤੇ ਕਦੇ ਇਹੀ ਚੀਜ਼ਾਂ ਸੁੱਕ ਕੇ ਕੁਮਲਾ ਜਾਂਦੀਆਂ ਹਨ।
ਕਬੂ ਜਨਮ ਕਬੂ ਬਿਨਸਾਵੇ,
ਕਦੇ ਜਨਮ ਹੋ ਰਿਹਾ ਜੀਵਾਂ ਦਾ ਤੇ ਕਦੇ ਉਹਨਾਂ ਦੀ ਮੌਤ ਹੋ ਰਹੀ ਹੈ, ਕਦੇ ਉਹਨਾਂ ਦਾ ਵਿਨਾਸ਼ ਵੀ ਹੋ ਰਿਹਾ।
ਕਬ ਮੇਲਾ ਕਬ ਬਿਰਾ ਦੁਹੇਲਾ,
ਕਦੇ ਮੇਲਾ ਲੱਗਾ ਹੁੰਦਾ ਤੇ ਬੜਾ ਮੇਲ ਮੰਡਲ ਹੁੰਦਾ, ਬੜੇ ਲੋਕ ਮਿਲਦੇ ਨੇ ਆਪਸ ਵਿਚ ਆ ਕੇ, ਤੇ ਕਦੇ ਇਕਦਮ ਵਿਛੋੜਾ ਪੈ ਜਾਂਦਾ ਤੇ ਵਿਛੋੜਾ ਬੜਾ ਦੁਹੇਲਾ ਹੁੰਦਾ, ਵਿਛੋੜਾ ਬੜਾ ਡਾਢਾ ਦੁੱਖ ਦਿੰਦਾ।
ਕਬ ਸੰਕਟ ਕਬ ਹੋਤ ਸੁਹੇਲਾ,
ਕਦੇ ਸੰਕਟ ਆ ਜਾਂਦਾ, ਕਦੇ ਖੁਸ਼ੀ ਆ ਜਾਂਦੀ ਹੈ, ਕਦੇ ਦੁੱਖ ਆ ਜਾਂਦਾ, कदे सुख आ जांदा। वेखो ए संसार दी बनतर कैसी है,
सदा प्रणाम मंत्र जग है।
भाई विधि चंद जी, ए जेड़ा जगत है ना, ए सदा प्रणामवादी है। प्रणामवंत दा मतलब हुंदा प्रणामी है, बदलदा है। ए सारा जगत सारा संसार प्रणामी है, ए बदलन वाला है।
नहीं एक रस स्थिरता रहे,
ए सदा एक रस नहीं रहिंदा संसार। ए संसार एक रस रह के थिर दी रहिंदा, ए बिरसदा रहिंदा है। ए आवा गौण वाला संसार है, ए चलदा रहिंदा है।
मिल बे ते हर खे ने ज्ञानी, पिछड़े शोक न दुख को जानी।
भाई विधि चंद जी, जेडे ज्ञानवान ज्ञानी ने ना, तत् ज्ञानी, उन्हां नू जदों मिलदा कुछ मिलाप हुंदा किसी चीज दा, ते ओ खुश नहीं हुंदे। ते जदों विछड़दा है ते उदों अपने मन च शोक जां दुख नहीं मनाउंदे। मिले ते खुशी नहीं, चला जाए ते मन च उन्हां दे गम नहीं हुंदा, उन्हां दे शोक नहीं हुंदा। एहो जी ज्ञानवान ज्ञानी दी अवस्था है।
लखै पूर न करै सनेहा,
ज्ञानवान ज्ञानी है ਉਹ ਇਸ ਜਗਤ ਨੂੰ ਕੂੜ ਸਮਝ ਕੇ ਝੂਠਾ ਸਮਝ ਕੇ ਇਹਦੇ ਨਾਲ ਸਨੇਹ ਨਹੀਂ ਕਰਦਾ। ਇਹ ਜਗਤ ਨੂੰ ਕੂੜ ਮਿਥਿਆ ਝੂਠ ਸਮਝ ਕੇ ਇਸ ਜਗਤ ਦੇ ਨਾਲ ਉਹ ਸਨੇਹ ਨਹੀਂ ਕਰਦਾ।
ਬਿਨਸ ਜਾਏ ਜਬ ਕਿਉਂ ਦੁੱਖ ਲਿਆ,
ਉਹ ਕਹਿੰਦੇ ਵੀ ਜਦੋਂ ਸਾਰਾ ਕੁਝ ਬਿਨਸ ਹੀ ਜਾਣਾ ਤੇ ਮੈਂ ਇਸ ਬਿਨਸਣ ਵਾਲੇ ਪਸਾਰੇ ਨੂੰ ਵੇਖ ਕੇ ਕਿਉਂ ਦੁਖੀ ਹੋਵਾਂ। ਜੇ ਸਭ ਕੁਝ ਬਿਨਸ ਹੀ ਜਾਣਾ ਤੇ ਫਿਰ ਇਸ ਬਿਰਸ ਜਾਣ ਵਾਲੇ ਪਸਾਰੇ ਨੂੰ ਵੇਖ ਕੇ ਅਸੀਂ ਕਿਉਂ ਦੁਖੀ ਹੋਈਏ।
ਜੋ ਵਸਤੂ ਨਿਤੀ ਕਰਸ ਰਹਿ, ਕਰ ਅਨਰਾਗ ਤਿਸੈ ਉਰਲੈ।
ਜਿਹੜਾ ਗਿਆਨਵਾਨ ਗਿਆਨੀ ਹੈ, ਜਿਹੜੀ ਵਸਤੂ ਸਦਾ ਸਥਿਰ ਰਹਿਣ ਵਾਲੀ, ਉਹ ਹੈ ਨਾਮ ਪਰਮਾਤਮਾ ਦਾ। ਤੇ ਗਿਆਨਵਾਨ ਗਿਆਨੀ ਸਿੱਖ, ਜਿਹੜਾ ਨਾਮ ਸਦਾ ਸਥਿਰ ਰਹਿਣ ਵਾਲਾ ਹੈ, ਇੱਕ ਰਸ ਰਹਿਣ ਵਾਲਾ ਹੈ, ਉਹ ਉਸੇ ਨਾਲ ਸਨੇਹ ਕਰਦਾ ਹੈ, ਉਸੇ ਨਾਲ ਅਨੁਰਾਗ ਕਰਕੇ ਉਸੇ ਨੂੰ ਆਪਣੇ ਹਿਰਦੇ ਚ ਵਸਾਉਂਦਾ ਹੈ।
ਸਦਾ ਸ਼ਾਂਤ ਚਿਤ ਸੰਤ ਉਦਾਰਾ, ਤਿਨ ਕੋ ਬੰਧਨ ਹੈ ਹਮਾਰਾ।
ਭਾਈ ਵਿਧੀ ਚੰਦ, ਜਿਹੜੇ ਇਹੋ ਜਿਹੇ ਮਹਾਂਪੁਰਖ ਨੇ ਨਾ, ਜਿਨ੍ਹਾਂ ਦੀ ਸਦਾ ਇੱਕ ਰਸ ਬਿਰਤੀ ਰਹਿੰਦੀ ਹੈ, ਜਿਹੜੇ ਆਪਣੇ ਹਿਰਦੇ ਚ ਪਰਮੇਸ਼ਰ ਦੇ ਨਾਮ ਨੂੰ ਧਾਰਨ ਕਰਕੇ ਰੱਖਦੇ ਨੇ, ਇਹੋ ਜਿਹੜੇ ਮਹਾਂਪੁਰਖ ਸੰਤ ਨੇ ਭਾਈ ਵਿਧੀ ਚੰਦ, ਉਹਨਾਂ ਨੂੰ ਸਾਰੇ ਮਹਾਂਪੁਰਖਾਂ ਨੂੰ ਸਾਡੀ ਵੰਦਨਾ ਹੈ। ਉਹਨਾਂ ਸਾਰੇ ਸੰਤ ਜਨਾਂ ਨੂੰ, ਉਹਨਾਂ ਨੂੰ ਨਮਸਕਾਰ ਹੈ, ਸਾਡੀ ਵੰਦਨਾ ਹੈ।
ਬਸਬੋ ਇਸ ਥਲ ਮੋਏ ਨਾ ਭਾਵੈ, ਸਾਈ ਦਾਸ ਦਿੱਤ ਨੈ ਆਵੈ।
ਭਾਈ ਵਿਧੀ ਚੰਦ ਜੀ, ਹੁਣ ਇਸ ਘਰ ਚ ਵਸਣਾ ਸਾਨੂੰ ਨੀ ਚੰਗਾ ਲੱਗ ਰਿਹਾ। ਆਹ ਜਿਹੜਾ ਮਕਾਨ ਹੈ ਨਾ, ਘਰ, ਇਹ ਹੁਣ ਸਾਨੂੰ ਚੰਗਾ ਨੀ ਲੱਗ ਰਿਹਾ। ਕਿਉਂ ਚੰਗਾ ਨਹੀਂ ਲੱਗ ਰਿਹਾ? ਕਿਉਂਕਿ ਸਾਡੇ ਤੋਂ ਵਾਰੇ ਵਾਰੇ ਜਾਣ ਵਾਲਾ, ਘੁੰਮ ਘੁੰਮ ਜਾਣ ਵਾਲਾ, ਜਿਹੜਾ ਸਾਨੂੰ ਵੇਖ ਕੇ ਜਿਉਂਦਾ ਤੇ ਬਲਿਹਾਰ ਜਾਂਦਾ ਸੀ, ਉਹ ਸਾਈ ਦਾਸ ਸਾਨੂੰ ਇਸ ਘਰ ਚ ਹੁਣ ਨਜ਼ਰ ਨਹੀਂ ਪਿਆ ਆਉਂਦਾ। ਹੁਣ ਅਸੀਂ ਇਸ ਘਰ ਚ ਨਹੀਂ ਰਹਿਣਾ, ਕਿਉਂਕਿ ਸਾਨੂੰ ਇਸ ਘਰ ਵਿਚ ਇਹ ਗੁਰੂ ਦਾ ਆਪਣੇ ਸਿੱਖਾਂ ਪ੍ਰਤੀ ਪਿਆਰ ਹੈ, ਇਹ ਸਤਿਗੁਰਾਂ ਦਾ ਡੂੰਘਾ ਭਾਵ ਹੈ, ਆਪਣੇ ਸਿੱਖਾਂ ਪ੍ਰਤੀ ਡੂੰਘਾ ਪ੍ਰੇਮ ਹੈ ਕਿ ਸਾਡੇ ਤੋਂ ਬਲਿਹਾਰ ਜਾਣ ਵਾਲਾ ਸਿੱਖ ਭਾਈ ਸਾਈ ਦਾਸ ਹੁਣ ਇਸ ਘਰ ਚ ਸਾਨੂੰ ਨਜ਼ਰ ਨਹੀਂ ਆਉਂਦਾ। ਇਸ ਕਰਕੇ ਇਸ ਘਰ ਵਿਚ ਇਸ ਥਾਂ ਤੇ ਰਹਿਣਾ ਹੁਣ ਸਾਨੂੰ ਚੰਗਾ ਨਹੀਂ ਲੱਗ ਰਿਹਾ।
ਰਾਮੋ ਸਹਿਤ ਸੇਵ ਕੋ ਠਾਨਾ,
ਇਸੇ ਘਰ ਵਿਚ ਭਾਈ ਸਾਈ ਦਾਸ ਆਪਣੀ ਘਰ ਵਾਲੀ ਬੀਬੀ ਰਾਮੋ ਦੇ ਸਮੇਤ ਸਾਡੀ ਸੇਵਾ ਕਰਦਾ ਸੀ।
ਨਿਤ ਨੂਤਨ ਮਨ ਪ੍ਰੇਮ ਮਾਨ,
ਜਿਹਦੇ ਮਨ ਚ ਨਿਤ ਨਵਾਂ ਪ੍ਰੇਮ ਸੀ, ਨਿਤ ਨਵੀਂ ਭਾਵਨਾ ਸੀ ਸਾਡੇ ਪ੍ਰਤੀ, ਦਿਨ ਦਿਨ ਚੜ੍ਹਾ ਸਵਾਇਆ, ਇਹੋ ਜਿਹਾ ਪਿਆਰ ਸੀ ਸਾਈ ਦਾਸ ਦੇ ਮਨ ਚ, ਜਿਹੜਾ ਰੋਜ਼ ਉਹਦੇ ਹਿਰਦੇ ਚ ਸਾਡੇ ਪ੍ਰਤੀ ਵੱਧ ਰਿਹਾ ਸੀ।
ਹੋਰ ਹੋ ਤਹੀ ਕਰੀਏ ਪਿਆਰੇ, ਅਸਮਨਸਾ ਅਬ ਹੈ ਹਮਾਰੇ।
ਚੰਦ ਜੀ, ਹੁਣ ਕੱਲ ਸਵੇਰ ਹੁੰਦੇ ਤਿਆਰੀ ਕਰੋ, ਹੁਣ ਅਸੀਂ ਇੱਥੇ ਨਹੀਂ ਰਹਿਣਾ, ਇੱਥੋਂ ਚਲੇ ਜਾਣਾ ਕੱਲ ਸਵੇਰ ਹੁੰਦਿਆਂ। ਇਹ ਸਾਡੇ ਮਨ ਦੀ ਮਨਸਾ ਹੈ, ਇਹ ਸਾਡੇ ਮਨ ਦੀ ਇੱਛਾ ਹੈ।
ਸੁਣ ਬੀਬੀਏ ਕਰ ਜੋਰ ਉਚਾਰਾ, ਦ੍ਰਿਸ਼ ਪਰਤੇ ਧੁੰਦ ਪਸਾਰਾ।
ਸਤਿਗੁਰਾਂ ਦੇ ਬਚਨ ਸੁਣ ਕੇ ਵਿਰਾਗਮਈ, ਭਾਈ ਵਿਧੀ ਚੰਦ ਦਾ ਹਿਰਦਾ ਵੀ ਵਿਰਾਗ ਨਾਲ ਭਰਿਆ ਹੋਇਆ ਤੇ ਹੱਥ ਜੋੜ ਕੇ ਕਹਿਣ ਲੱਗੇ, ਸਤਿਗੁਰੂ ਆਹ ਜਿਹੜਾ ਸੰਸਾਰ ਦਾ ਪਸਾਰਾ ਹੈ ਨਾ, ਇਹ ਧੂਏ ਦਾ ਪਸਾਰਾ ਹੈ। ਜਿਵੇਂ ਧੂਏ ਦੇ ਪਹਾੜ ਬਣ ਜਾਂਦੇ ਨੇ, ਧੂਏ ਦੀਆਂ ਬੜੀਆਂ ਚੀਜ਼ਾਂ ਬਣ ਜਾਂਦੀਆਂ ਨੇ, ਇਸੇ ਤਰ੍ਹਾਂ ਇਹ ਜਗ ਧੂਏ ਕੋ ਪਹਾੜ, ਇਹ ਜਗਤ ਧੂਏ ਦਾ ਪਹਾੜ ਹੈ।
ਕਾਲ ਵਾਯੂ ਕੇ ਤੇਗ ਬਹੇ ਤੇ ਛਿਨ ਮੈਂ ਬਿਨਾ ਧੀਰ ਬਿਨ ਸੰਤੇ।
ਧੂਏ ਦਾ ਪਹਾੜ ਹੋਵੇ, ਹਵਾ ਚੱਲੇ ਤੇ ਇਕਦਮ ਧੂਆਂ ਉੱਡ ਜਾਂਦਾ ਹੈ। ਇਸੇ ਤਰ੍ਹਾਂ ਜਦੋਂ ਕਾਲ ਦੀ ਹਵਾ ਚੱਲਦੀ ਨਾ, ਕਾਲ ਦੀ ਵਾਯੂ ਚੱਲਦੀ ਵੇਗ ਦੇ ਸਹਿਤ, ਉਦੋਂ ਫਿਰ ਇਹ ਜਗਤ ਰੂਪੀ ਧੂਏ ਦਾ ਪਹਾੜ ਵੀ ਵਹਿ ਤੁਰਦਾ, ਇਹ ਬਿਨਾਂ ਧੀਰ ਤੋਂ ਬਿਨਸ ਜਾਂਦਾ ਹੈ।
ਜਿਨ ਪਰ ਕਰਨਾ ਆ ਤੁਮਾਰੇ ਲਾਭ ਲੇਤ ਜਪ ਨਾਮ ਮੁਰਾਰੇ।
ਸਤਿਗੁਰੂ ਜੀ, ਜਿਨ੍ਹਾਂ ਤੇ ਤੁਹਾਡੀ ਕਰੁਣਾ ਹੈ, ਜਿਨ੍ਹਾਂ ਤੇ ਤੁਸੀਂ ਆਪਣੀ ਦਇਆ ਦ੍ਰਿਸ਼ਟੀ ਕਰਦੇ ਹੋ, ਰਹਿਮਤ ਕਰਦੇ ਹੋ, ਉਹੀ ਤੁਹਾਡੀ ਕਿਰਪਾ ਨਾਲ ਨਾਮ ਜਪ ਕੇ ਲਾਭ ਲੈਂਦੇ ਨੇ, ਨਾਮ ਜਪ ਕੇ ਲਾਹਾ ਪ੍ਰਾਪਤ ਕਰਦੇ ਹਨ।
ਨਾਹੇ ਤਾਂ ਹੱਥ ਚਾਰ ਗਮਨੰਤੇ ਚਲੇ ਜਾਤ ਫਿਰ ਹੈ ਨਰੰਤੇ।
ਨਹੀਂ ਤਾਂ ਇਹ ਜੀਵ ਹੱਥ ਝਾੜ ਕੇ ਸੰਸਾਰ ਤੋਂ ਗਮਨ ਕਰ ਜਾਂਦੇ ਨੇ, ਚਲੇ ਜਾਂਦੇ ਨੇ, ਔਰ ਇਹ ਸੰਸਾਰ ਦੇ ਵਿਚ ਥਿਰ ਨਹੀਂ ਰਹਿੰਦੇ।
ਪ੍ਰਾਪਤ ਹੋਤ ਕੀ ਜੈ ਸਵਾਰੇ ਵਿਚਰੋ ਇੱਛਾ ਜਾ ਤੁਮਾਰੇ।
ਮਹਾਰਾਜ, ਕੱਲ ਸਵੇਰ ਹੁੰਦੇ ਆਪ ਦੀ ਤਿਆਰੀ ਕਰ ਲੋ, ਤੁਹਾਡੀ ਆਪਣੀ ਸਵੈ ਇੱਛਾ ਹੈ, ਜਿੱਥੇ ਚਾਹੇ ਮਰਜ਼ੀ ਵਿਚਰੋ। ਮਹਾਰਾਜ, ਇਹ ਸਾਰੀ ਧਰਤੀ ਤੁਹਾਡੀ ਹੈ, ਜਿੱਥੇ ਤੁਹਾਡਾ ਮਨ ਕਰੇ, ਜਿੱਥੇ ਤੁਹਾਡੇ ਮਨ ਦੀ ਇੱਛਾ ਕਰੇ, ਆਪ ਜੀ ਆਪਣੀ ਇੱਛਾ ਅਨੁਸਾਰ ਸੁਤੰਤਰ ਹੋ ਕੇ ਵਿਚਰਨਾ ਕਰੋ।
ਜਿਨਕੇ ਪ੍ਰੇਮ ਕਰੇ ਖਿੱਚ ਆਵਤ।
ਸਤਿਗੁਰੂ ਜੀ, ਜਿਨ੍ਹਾਂ ਦੇ ਪ੍ਰੇਮ ਦੀ ਖਿੱਚ ਕਰਕੇ, ਭਾਈ ਸਾਈਂ ਦਾਸ ਤੇ ਬੀਬੀ ਰਾਮੋ, ਜਿਨ੍ਹਾਂ ਦੇ ਪ੍ਰੇਮ ਦੀ ਖਿੱਚ ਕਰਕੇ ਤੁਸੀਂ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਚੱਲ ਕੇ ਇਸ ਜਗ੍ਹਾ ਤੇ ਡਰੋਲੀ ਆਏ ਸੀ।
ਦੋ ਦੰਪਤੀ ਅਬ ਨਹੀਂ ਦਿਸਾਵਤ।
ਦੋਵੇਂ ਅੱਜ ਨਜ਼ਰ ਨਹੀਂ ਪਏ ਆਉਂਦੇ, ਉਹ ਦੋਵੇਂ ਨਹੀਂ ਰਹੇ, ਉਹ ਦੋਵੇਂ ਹੀ ਤੁਹਾਡੇ ਚਰਨਾਂ ਚ ਭੇਦ ਹੋ ਗਏ ਨੇ, ਪਰਮੇਸ਼ਰ ਦੇ ਘਰ ਜਾ ਬਿਰਾਜੇ ਨੇ, ਉਹ ਦੋਵੇਂ ਹੀ ਅੱਜ ਨਹੀਂ ਰਹੇ ਜਿਨ੍ਹਾਂ ਦੇ ਪ੍ਰੇਮ ਦੇ ਵਸ ਹੋ ਕੇ ਤੁਸੀਂ ਆਏ ਸੀ।
ਇਮਕੇ ਖਾਨ ਪਾਨ ਕੁਛ ਪੀਨੋ।
ਸਤਿਗੁਰੂ ਜੀ, ਹੁਣ ਆਪ ਜਿੱਥੇ ਇੱਛਾ ਹੋਵੇ ਵਿਚਰੋ। ਭਾਈ ਵਿਧੀ ਚੰਦ ਜੀ ਨੇ ਬਚਨ ਕਹੇ, ਸਤਿਗੁਰਾਂ ਨੇ ਖਾਨ ਪਾਨ ਕੀਤਾ, ਲੰਗਰ ਪ੍ਰਸ਼ਾਦਾ, ਰਾਤ ਦਾ ਸਮਾਂ ਸੀ, ਥੋੜਾ ਛਕਿਆ ਤੇ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ
ਰਹਿ ਉਦਾਸ ਬਿਸਰਾਮ ਸੁਖੀਨੋ।
ਸਤਿਗੁਰਾਂ ਦੇ ਹਿਰਦੇ ਵਿਚ ਮਨ ਦੀ ਬਿਰਤੀ ਵਿਰਾਗਮਈ ਬਣੀ ਹੋਈ, ਮਨ ਦਸ਼ਾ ਜਿਹੜੀ ਹੈ ਉਹ ਵਿਰਾਗਮਈ ਮਨ ਬਣਿਆ ਹੋਇਆ, ਔਰ ਸਤਿਗੁਰੂ ਗਰੀਬ ਨਵਾਜ ਸਾਹਿਬ ਜੀ ਨੇ ਵਿਸ਼ਰਾਮ ਕੀਤਾ।
ਪ੍ਰਾਤ ਹੋਤੀ ਵਜੇ ਨਗਾਰੇ।
ਗੁਰੂ ਕਾ ਹੁਕਮ ਸੀ ਵੀ ਕੱਲ ਸਵੇਰ ਹੁੰਦਿਆਂ ਹੀ ਚੱਲਣਾ, ਅਗਲਾ ਦਿਨ ਚੜਿਆ, ਉਸੇ ਵੇਲੇ ਕੂਚ ਦੇ ਨਗਾਰੇ ਵੱਜ ਗਏ, ਨਗਾਰਿਆਂ ਤੇ ਚੋਭਾਂ ਵੱਜੀਆਂ ਹਨ।
ਜਾਗੇ ਜੋਧਾ ਬਲੀ ਕਰਾਰੇ।
ਜਿਹੜੇ ਯੋਧੇ ਸਨ, ਸੂਰਬੀਰ ਬਹਾਦਰ ਸਨ, ਸਤਿਗੁਰਾਂ ਨਾਲ 3000 ਦੀ ਫੌਜ ਸੀ, ਉਹ ਸਾਰੇ ਸੂਰਬੀਰ ਬਲੀ ਯੋਧੇ ਤਿਆਰ ਬਰ ਤਿਆਰ ਹੋ ਕੇ ਜਾਗ ਕੇ ਚੱਲ ਪਏ।
ਸੋਚ ਇਸ਼ਨਾਨ ਸ਼ਿਗਰ ਸਭ ਕੀਨ।
ਸਾਰਿਆਂ ਨੇ ਸੋਚ ਇਸ਼ਨਾਨ ਕੀਤਾ, ਬੜੀ ਸ਼ਿਗਰ ਤਾਈ ਨਾਲ ਤਿਆਰ ਬਰ ਤਿਆਰ ਹੋਏ ਨੇ।
ਯਾਰੇ ਸਰਬ ਤੁਰੰਗ ਨਜ਼ੀਨ।
ਔਰ ਸਭ ਸੂਰਮਿਆਂ ਬਹਾਦਰਾਂ ਯੋਧਿਆਂ ਨੇ ਆਪੋ ਆਪਣੇ ਘੋੜਿਆਂ ਤੇ ਕਾਠੀਆਂ ਪਾ ਕੇ ਘੋੜੇ ਤਿਆਰ ਕੀਤੇ ਹਨ।
ਸ੍ਰੀ ਹਰਗੋਬਿੰਦ ਚੈਤ ਲੜਾਏ।
ਇਧਰ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਮਹਾਰਾਜ ਹੁਣ ਜੰਗ ਕਰਨਾ ਚਾਹੁੰਦੇ ਨੇ। ਗਰੀਬ ਨਵਾਜ ਪਾਤਸ਼ਾਹ ਹੁਣ ਜੰਗ ਕਰਕੇ ਤੁਰਕਾਂ ਨੂੰ ਕਮਾਣਾ ਚਾਹੁੰਦੇ ਨੇ, ਇਹਨਾਂ ਦੇ ਹਿਰਦਿਆਂ ਚ ਡਰ ਤੇ ਭੈ ਪੈਦਾ ਕਰਨਾ ਚਾਹੁੰਦੇ ਹਨ।
ਅਸਤਰ ਸ਼ਸਤਰ ਪੈਰੇ ਸਮੰਦਾਏ।
ਗਰੀਬ ਨਵਾਜ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਬੜੇ ਸੁੰਦਰ ਬਸਤਰ, ਸੋਹਣੇ ਸ਼ਸਤਰ ਆਪਣੇ ਸਰੀਰ ਤੇ ਧਾਰਨ ਕੀਤੇ ਤੇ ਸਜਾਏ ਹਨ।
ਗੁਰ ਜਨ ਲਖੇ ਕੂਚ ਗੁਰ ਡੇਰੇ।
ਜਦੋਂ ਡਰੋਲੀ ਦੇ ਰਹਿਣ ਵਾਲੇ ਲੋਕਾਂ ਨੂੰ, ਸਿੱਖਾਂ ਨੂੰ ਪਤਾ ਲੱਗਾ, ਨਗਰ ਨਿਵਾਸੀਆਂ ਨੂੰ, ਕਿ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕੂਚ ਦੀ ਤਿਆਰੀ ਕਰ ਲਈ ਤੇ ਨਗਰ ਛੱਡ ਕੇ ਚੱਲੇ ਨੇ, ਜਦੋਂ ਨਗਰ ਨਿਵਾਸੀਆਂ ਨੂੰ ਇਸ ਗੱਲ ਦਾ ਪਤਾ ਲੱਗਾ,
ਜਲ ਆਏ ਮਨ ਦੀਨ ਕਨੇਰੇ।
ਹੁਣ ਨਗਰ ਵਾਲਿਆਂ ਦੇ ਮਨ ਬੜੇ ਦੀਨ ਹੋਏ, ਉਹਨਾਂ ਦੇ ਮਨ ਬੜੇ ਦੁਖੀ ਹੋਏ ਕਿ ਸਤਿਗੁਰੂ ਜੀ ਚੱਲੇ ਨੇ, ਬੜੇ ਭਾਰੀ ਵਿਰਾਗ ਦੀ ਅਵਸਥਾ ਵਿਚ ਵਿਰਾਗ ਦੀ ਦਸ਼ਾ ਵਿੱਚ ਚੱਲ ਕੇ ਸਤਿਗੁਰਾਂ ਦੇ ਚਰਨਾਂ ਚ ਆਏ,
ਹੱਥ ਜੋੜ ਕਰ ਸਬੀਨ ਕਹਿਓ,
ਹੱਥ ਜੋੜ ਕੇ ਬੜੇ ਪਿਆਰ ਨਾਲ ਸੁਨਿਮਰ ਭਾਵ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗੇ,
ਸਾਈਂ ਦਾਸ ਪਰਮ ਪਦ ਲਿਓ,
ਸਤਿਗੁਰਾਂ ਨੂੰ ਬੇਨਤੀ ਕਰਕੇ ਕਹਿਣ ਲੱਗੇ, ਸਤਿਗੁਰੂ ਜੀ ਭਾਈ ਸਾਈਂ ਦਾਸ ਜੀ ਨੇ ਪਰਮ ਪਦਵੀ ਪ੍ਰਾਪਤ ਕਰ ਲਈ ਹੈ। ਭਾਈ ਸਾਈਂ ਦਾਸ ਜੀ ਨੂੰ ਜਿਹੜੀ ਸ੍ਰੇਸ਼ਟ ਪਦਵੀ ਯੋਗੀਆਂ ਨੂੰ ਨਹੀਂ ਮਿਲਦੀ, ਵੱਡੇ ਵੱਡੇ ਤਪਸਵੀਆਂ ਨੂੰ ਨਹੀਂ ਮਿਲਦੀ, ਉਹ ਪਦਵੀ ਭਾਈ ਸਾਈਂ ਦਾਸ ਨੂੰ ਪ੍ਰਾਪਤ ਹੋਈ ਹੈ।
ਅਬ ਤੁਮ ਚੜੇ ਛੋੜ ਪੁਰ ਜਨ ਕੋ,
ਮਹਾਰਾਜ ਹੁਣ ਤੁਸੀਂ ਨਗਰ ਛੱਡ ਕੇ ਚੱਲੇ ਹੋ ਪਾਤਸ਼ਾਹ, ਜੇ ਭਾਈ ਸਾਈਂ ਦਾਸ ਨਹੀਂ ਰਹੇ ਤੇ ਅਸੀਂ ਤਾਂ ਹੈ ਇਸ ਨਗਰ ਵਿਚ ਤੁਹਾਡੀ ਸੇਵਾ ਕਰਨ ਵਾਲੇ, ਮਹਾਰਾਜ ਤੁਸੀਂ ਅਚਾਨਕ ਨਗਰ ਛੱਡ ਕੇ ਜਾਣ ਦੀ ਤਿਆਰੀ ਕਰ ਲਈ ਹੈ,
ਮਹਾਰਾਜ ਕੋ ਰੱਖਿਅਕ ਇਨਕੋ,
ਮਹਾਰਾਜ ਹੁਣ ਇਹਨਾਂ ਦਾ ਰੱਖਿਅਕ ਕੌਣ ਹੋਵੇਗਾ ਸਾਰੇ ਨਗਰ ਵਾਸੀਆਂ ਦਾ, ਇਹਨਾਂ ਦੀ ਰੱਖਿਆ ਮਹਾਰਾਜ ਜੀ ਹੁਣ ਕੌਣ ਕਰੇਗਾ,
ਇਕਤ ਕੌਣ ਕੋ ਬਿਨੈ ਉਚਾਰੈ,
ਮਹਾਰਾਜ ਹੁਣ ਅਸੀਂ ਕਿਹਦੇ ਕੋਲ ਬੇਨਤੀਆਂ ਕਰਾਂਗੇ, ਅੱਗੇ ਤੁਹਾਡੇ ਕੋਲ ਆ ਕੇ ਬੇਨਤੀਆਂ ਕਰਦੇ ਕੋਈ ਦੁੱਖ ਸੁੱਖ ਹੁੰਦਾ, ਤੁਹਾਡੇ ਚਰਨਾਂ ਚ ਆ ਕੇ ਮਿੰਨਤਾਂ ਕਰਦੇ, ਬੇਨਤੀਆਂ ਕਰਦੇ, ਅਰਦਾਸ ਕਰਦੇ ਆ, ਮਹਾਰਾਜ ਹੁਣ ਤੁਹਾਡੇ ਜਾਣ ਤੋਂ ਬਾਅਦ ਕਿਹਨੂੰ ਬੇਨਤੀਆਂ ਕਰਾਂਗੇ,
ਜਾਂਤੇ ਮਨਸਾ ਚਿੰਤ ਦੁੱਖ ਧਾਰੈ,
ਇਸ ਕਰਕੇ ਮਹਾਰਾਜ ਜੀ ਸਾਡੇ ਸਾਰਿਆਂ ਦੇ ਮਨ ਬੜੇ ਦੁਖੀ ਨੇ, ਇਹ ਜਾਣ ਕੇ ਕਿ ਤੁਸੀਂ ਚੱਲੇ ਹੋ, ਸਾਡੇ ਸਾਰਿਆਂ ਦੇ ਮਨ ਸਚਿੰਤ ਨੇ, ਚਿੰਤਾ ਦੇ ਸਹਿਤ ਹਨ,
ਦਇਆ ਸਿੰਧ ਤਬ ਧੀਰਜ ਦੀਨਾ,
ਜਦੋਂ ਨਗਰ ਵਾਸੀਆਂ ਨੇ ਸਤਿਗੁਰਾਂ ਨੂੰ ਇਸ ਤਰ੍ਹਾਂ ਬੇਨਤੀ ਕੀਤੀ, ਸੁਣ ਕੇ ਗੁਰੂ ਹਰਗੋਬਿੰਦ ਸਾਹਿਬ ਦਇਆ ਦੇ ਸਮੁੰਦਰ ਸਾਹਿਬ ਜੀ ਨੇ ਇਹਨਾਂ ਸਾਰੇ ਨਗਰ ਨਿਵਾਸੀਆਂ ਨੂੰ ਧੀਰਗ ਦਿੱਤਾ,
ਵਸੋ ਸੁਖੀਨ ਸੰਦੇਹ ਬਹੀਨਾ,
ਸਾਹਿਬ ਨੇ ਹੋ ਧੀਰਗ ਦਿੱਤਾ, ਆਖਿਆ ਭਾਈ ਤੁਸੀਂ ਇਸ ਨਗਰ ਡਰੋਲੀ ਦੇ ਵਿਚ ਨਿਰਸੰਦੇਹ ਹੋ ਕੇ ਵਸੋ, ਨਿਰਸੰਦੇਹ ਹੋ ਕੇ ਤੁਸੀਂ ਇਸ ਨਗਰ ਵਿਚ ਨਿਵਾਸ ਕਰੋ,
ਸ੍ਰੀ ਗੁਰ ਦਿੱਤਾ ਜਨਮ ਸਥਾਨ, ਤੈ ਪੂਜੋ ਸ਼ਰਧਾ ਧਰਮਾਨ,
ਏਦਾਂ ਕਰੋ ਜੇ ਪੂਜਾ ਕਰਨੀ ਹੈ ਨਾ ਤੇ ਜਿਹੜੀ ਜਗ੍ਹਾ ਤੇ ਬਾਬਾ ਗੁਰਦਿੱਤਾ ਜੀ ਦਾ ਜਨਮ ਹੋਇਆ ਉਸ ਜਗ੍ਹਾ ਦੀ ਪੂਜਾ ਕਰੋ, ਉਸ ਅਸਥਾਨ ਦੀ ਪੂਜਾ ਕਰਨੀ ਹੈ ਜਿਸ ਅਸਥਾਨ ਤੇ ਬਾਬਾ ਗੁਰਦਿੱਤਾ ਜੀ ਦਾ ਜਨਮ ਹੋਇਆ,
ਹਰ ਤਿਸ ਮਾਤ ਜਾ ਸਸਕਾਰੇ, ਰਚੋ ਦੇਵਰਾ ਤੈ ਸੁਖ ਭਾਰੇ,
ਜਿੱਥੇ ਤੁਹਾਡੇ ਮਾਤਾ ਦਮੋਦਰੀ ਜੀ ਦਾ ਸਸਕਾਰ ਕੀਤਾ ਜਿਸ ਜਗ੍ਹਾ ਤੇ, ਉਥੇ ਅੰਗੀਠਾ ਬਣਾਓ, ਉਥੇ ਅੰਗੀਠਾ ਰਚ ਕੇ, ਉਥੇ ਸੋਹਣਾ ਅੰਗੀਠਾ ਬਣਾ ਕੇ, ਅਸਥਾਨ ਤਿਆਰ ਕਰਕੇ, ਉਥੇ ਵੀ ਪਰਮੇਸ਼ਰ ਦੀ ਪੂਜਾ ਕਰੋ,
ਜਿਸ ਕੋ ਕਾਜ ਕੋ ਅਟਕਾਏ, ਕਰੋ ਬੇਨਤੀ ਤਿਸ ਥਲ ਜਾਏ,
ਤੁਹਾਡਾ ਕੋਈ ਕੰਮ ਅਟਕ ਜਾਏ ਜਾਂ ਕਿਸੇ ਪ੍ਰਕਾਰ ਦਾ ਕੋਈ ਕੰਮ ਅੜ ਜਾਏ ਤੇ ਬਾਬਾ ਗੁਰਦਿੱਤਾ ਜੀ ਦੇ ਜਨਮ ਸਥਾਨ ਤੇ ਦਮੋਦਰੀ ਜੀ ਦੇ ਸੰਸਕਾਰ ਸਥਾਨ ਤੇ ਜਾ ਕੇ ਅਰਦਾਸ ਕਰਿਆ ਜੇ, ਤੁਹਾਡੇ ਅਟਕੇ ਹੋਏ ਕਾਰਜ ਬਣ ਜਾਇਆ ਕਰਨਗੇ, ਤੁਹਾਡੇ ਕਾਰਜ ਪੂਰੇ ਹੋ ਜਾਇਆ ਕਰਨਗੇ,
ਮਨੋ ਕਾਮਨਾ ਪੂਰੇ ਤੁਮਾਰੇ,
ਤੁਹਾਡੀਆਂ ਮਨੋ ਕਾਮਨਾਵਾਂ ਪੂਰਨ ਹੋਣਗੀਆਂ, ਪਰਮੇਸ਼ਰ ਅਕਾਲ ਪੁਰਖ ਤੁਹਾਡੀਆਂ ਉੱਥੇ ਕਾਮਨਾਵਾਂ ਪੂਰੀਆਂ ਕਰਨਗੇ,
ਸੰਕਟ ਪਰੈ ਤੁਲੇ ਉਬਾਰੇ,
ਜੇ ਕਿਸੇ ਪ੍ਰਕਾਰ ਦਾ ਕੋਈ ਸੰਕਟ ਆਵੇਗਾ ਤੇ ਪਰਮੇਸ਼ਰ ਦੀ ਉੱਥੇ ਅਰਦਾਸ ਕਰਿਆ ਜੇ ਜਾ ਕੇ, ਤੁਹਾਨੂੰ ਅਕਾਲ ਪੁਰਖ ਜੀ ਉਸ ਸੰਕਟ ਤੋਂ ਉਭਾਰ ਲੈਣਗੇ,
ਇੱਕ ਸੰਤ ਕੀਤੀ ਸੇਵਾ,
ਔਰ ਮਹਾਂਪੁਰਖਾਂ ਦੀ ਸਿੱਖਾਂ ਦੀ ਜਿਹੜੇ ਆਏ ਗਏ ਸਿੱਖ ਨੇ ਸਾਧੂ ਨੇ ਉਹਨਾਂ ਦੀ ਸੇਵਾ ਕਰਦੇ ਰਹਿਣਾ, ਕੋਈ ਵੀ ਸਿੱਖ ਆ ਜਾਏ ਨਗਰ ਵਿਚ ਉਹਦੀ ਸੇਵਾ ਕਰਨੀ, ਕੋਈ ਸਾਧੂਆਂ ਦੀ ਮੰਡਲੀ ਆ ਜਾਏ, ਪੁਰਾਣੇ ਸਮਿਆਂ ਚ ਸੰਤਾਂ ਦੀਆਂ ਮੰਡਲੀਆਂ ਫਿਰਿਆ ਕਰਦੀਆਂ ਸੀ, ਵਿਚਰਿਆ ਕਰਦੀਆਂ ਸੀ, ਅੱਜ ਤੋਂ 35-40 ਸਾਲ ਪਹਿਲਾਂ ਵੀ ਮੰਡਲੀਆਂ ਫਿਰਦੀਆਂ ਸਨ, ਹੁਣ ਜਿਵੇਂ ਜਿਵੇਂ ਸੁਖ ਆਰਾਮ ਦੇ ਸਾਧਨ ਹੋ ਗਏ ਤਿਵੇਂ ਤਿਵੇਂ ਉਹ ਸੰਤ ਮੰਡਲੀਆਂ ਵੀ ਟਿਕ ਗਈਆਂ, ਡੇਰੇਬਾਦੀ ਹੋ ਗਏ ਡੇਰਿਆਂ ਵਿਚ ਹੀ ਟਿਕਣ ਲੱਗ ਪਏ, ਪਹਿਲਾਂ ਸੰਤਾਂ ਦੀਆਂ ਮੰਡਲੀਆਂ ਫਿਰਦੀਆਂ ਸੀ ਨਗਰਾਂ ਵਿਚ ਜਾ ਕੇ ਲੋਕਾਂ ਨੂੰ ਭਲੇ ਪਾਸੇ ਲਾਉਣਾ, ਉਹਨਾਂ ਨੂੰ ਪਰਮੇਸ਼ਰ ਨਾਲ ਜੋੜਨਾ, ਉਹਨਾਂ ਨੂੰ ਭਜਨ ਬੰਦਗੀ ਦੇ ਰੰਗ ਚ ਰੰਗਣਾ, ਇਹ ਕੰਮ ਕਰਦੇ ਸਨ। ਸੋ ਸਤਿਗੁਰੂ ਜੀ ਕਹਿਣ ਲੱਗੇ ਵੀ ਕੋਈ ਸੰਤ ਮੰਡਲੀ ਆਵੇ, ਕੋਈ ਮਹਾਂਪੁਰਖ ਆਉਣ, ਉਹਨਾਂ ਦੀ ਵੀ ਸੇਵਾ ਕਰਨੀ ਹੈ, ਗੁਰਸਿੱਖ ਆਉਣ ਉਹਨਾਂ ਦੀ ਸੇਵਾ ਕਰਨੀ ਹੈ।
ਸਿੱਖੀ ਧਰ ਪੂਜੋ ਗੁਰਦੇਵਾ,
ਸਿੱਖੀ ਧਾਰਨ ਕਰਕੇ ਗੁਰਦੇਵ ਦੀ ਪੂਜਾ ਕਰਨੀ ਹੈ।
ਸਤ ਨਾਮ ਕੋ ਸਿਮਰਨ ਕਰਨੋ, ਸ੍ਰੀ ਸਤਿਗੁਰ ਬਾਣੀ ਨਿਤਰਨੋ,
ਸੱਚੇ ਨਾਮ ਦਾ ਸਿਮਰਨ ਕਰਨਾ ਔਰ ਸਤਿਗੁਰਾਂ ਦੀ ਪਵਿੱਤਰ ਬਾਣੀ ਪੜ੍ਹਨੀ ਹੈ। ਨਾਮ ਸਿਮਰਨਾ ਔਰ ਬਾਣੀ ਦਾ ਪਾਠ ਕਰਨਾ, ਗੁਰਬਾਣੀ ਪੜ੍ਹਨੀ ਹੈ।
ਇਮ ਉਪਦੇਸ਼ ਲਿਓ ਰਿਦ ਧਾਰੇ,
ਏਦਾਂ ਦਾ ਉਪਦੇਸ਼ ਲੈ ਕੇ ਭਾਈ ਇਸ ਉਪਦੇਸ਼ ਨੂੰ ਤੁਸੀਂ ਆਪਣੇ ਹਿਰਦੇ ਚ ਧਾਰਨ ਕਰੋ।
ਪਲਤ ਪਲਤ ਮੈਰੋ ਸੁਖਾਰੇ,
ਜੇ ਇਹ ਉਪਦੇਸ਼ ਤੁਸੀਂ ਆਪਣੇ ਹਿਰਦੇ ਚ ਧਾਰੋਗੇ, ਤੁਹਾਡਾ ਲੋਕ ਵੀ ਸੁਖੱਲਾ ਤੇ ਪਰਲੋਕ ਵੀ ਸੁਹੇਲਾ ਹੋ ਜਾਏਗਾ। ਲੋਕ ਪਰਲੋਕ ਦੋਵੇਂ ਸੁਹੇਲੇ ਹੋ ਜਾਣਗੇ ਜੇ ਤੁਸੀਂ ਇਸ ਉਪਦੇਸ਼ ਨੂੰ ਧਾਰਨ ਕਰੋਗੇ।
ਨਿਮ ਕੈ ਸਤਿਗੁਰ ਹੈ ਮੰਗਵਾਇਓ,
ਏਦਾਂ ਬਚਨ ਕਰਕੇ ਗੁਰੂ ਹਰਗੋਬਿੰਦ ਸਾਹਿਬ ਨੇ ਨਗਰ ਵਾਸੀਆਂ ਨੂੰ ਹੌਸਲਾ ਦੇ ਕੇ ਇਹਨਾਂ ਨੂੰ ਬਾਬਾ ਗੁਰਦਿੱਤਾ ਜੀ ਦੇ ਜਨਮ ਸਥਾਨ ਤੇ ਮਾਤਾ ਦਮੋਦਰੀ ਜੀ ਦੇ ਅੰਗੀਠੇ ਨਾਲ ਵੀ ਉਸ ਸਥਾਨਾਂ ਦੀ ਸੇਵਾ ਕਰਾਓ, ਉੱਥੇ ਗੁਰੂ ਘਰ ਬਣਾਓ, ਇਹ ਸੇਵਾ ਸੌਂਪ ਕੇ ਇਹਨਾਂ ਨਗਰ ਵਾਸੀਆਂ ਨੂੰ ਸਤਿਗੁਰਾਂ ਨੇ ਆਪਣਾ ਘੋੜਾ ਮੰਗਵਾਇਆ ਹੈ।
ਚੱਲ ਆਯੋ,
ਘੋੜਾ ਸਤਿਗੁਰਾਂ ਦਾ ਆਇਆ, ਚੱਲ ਕੇ ਉਹਦੇ ਤੇ ਸੋਨੇ ਦੀ ਕਾਠੀ ਪਾਈ ਹੋਈ ਹੈ।
ਬਾਰ ਬਾਰ ਫੁਰਕਤ ਛਲ ਐਨ,
ਘੋੜਾ ਬੜਾ ਬਲੀ ਹੈ, ਬਾਰ ਬਾਰ ਫੁਰਕਦਾ ਮੂੰਹ ਦੇ ਵਿਚੋਂ ਤੇ ਆਪਣੇ ਪੌੜ ਜ਼ਮੀਨ ਦੇ ਉੱਤੇ ਮਾਰ ਕੇ ਜ਼ਮੀਨ ਖੋਤਰਦਾ।
ਚੰਚਲ ਮਨੋ ਨਾਗ ਕੀ ਨੈਣ,
ਕਹਿੰਦੇ ਜਿਵੇਂ ਕਿਸੇ ਇਸਤਰੀ ਦੇ ਨਾਗਰੀ ਨੈਣ ਦੇ ਇਸਤਰੀ ਦੇ ਨੇਤਰ ਬੜੇ ਚੰਚਲ ਹੁੰਦੇ ਨੇ, ਏਦਾਂ ਇਹ ਘੋੜਾ ਬੜਾ ਚੰਚਲ ਹੈ।
ਦਾਸ ਗਹੇ ਕਰ ਨੀਟ ਸੁਰੂਕੇ,
ਦਾਸਾਂ ਨੇ ਘੋੜਾ ਫੜਿਆ ਹੋਇਆ ਸਹਿਜੇ ਸਹਿਜੇ ਕਰਕੇ ਇਹਨੂੰ ਰੋਕਦੇ ਨੇ, ਪਰ ਇਹ ਰੁਕਦਾ ਨਹੀਂ, ਪੈਰਾਂ ਦੇ ਉੱਤੇ ਟੱਪ ਰਿਹਾ, ਦੌੜ ਕੇ ਜਾਣਾ ਚਾਹੁੰਦਾ ਹੈ।
ਉਹ ਸੁੰਦਰ ਮਨ ਹਰਤ ਬਿਵੇਕੇ,
ਬੜਾ ਸੋਹਣਾ ਘੋੜਾ ਹੈ ਸਤਿਗੁਰਾਂ ਦਾ, ਵੀ ਮਨ ਹੀ ਮਨ ਖਿੱਚ ਲੈਂਦਾ, ਘੋੜੇ ਨੂੰ ਵੇਖ ਕੇ ਮਨ ਖਿੱਚਿਆ ਜਾਂਦਾ, ਮਨ ਆਕਰਸ਼ਿਤ ਹੋ ਜਾਂਦਾ ਹੈ।
ਉੱਠ ਸਤਿਗੁਰ ਹੈ ਕੋ ਕਰ ਨਮੋ, ਸ੍ਰੀ ਨਾਨਕ ਸਿਮਰੇ ਤੇ ਸਮੋ।
ਗੁਰੂ ਹਰਗੋਬਿੰਦ ਸਾਹਿਬ ਜੀ ਉੱਠੇ ਨੇ, ਉੱਠ ਕੇ ਘੋੜੇ ਦੇ ਗੋਡਿਆਂ ਨੂੰ ਹੱਥ ਲਾਇਆ। ਇਹ ਮਰਿਆਦਾ ਖਾਲਸਾ ਜੀ, ਅੱਜ ਵੀ ਨਿਹੰਗ ਸਿੰਘ ਜਦੋਂ ਘੋੜੇ ਤੇ ਚੜ੍ਹਦੇ ਨੇ ਪਹਿਲਾਂ ਘੋੜੇ ਨੂੰ ਮੱਥਾ ਟੇਕ ਕੇ ਫਿਰ ਘੋੜੇ ਤੇ ਸਵਾਰੀ ਕਰਦੇ ਨੇ, ਕਿਉਂ ਉਸ ਘੋੜੇ ਦੇ ਵਿੱਚ ਜਿਹੜੀ ਪ੍ਰਮਾਤਮਾ ਦੀ ਜੋਤ ਜਿਹਦੇ ਨਾਲ ਉਹ ਬਲ ਹੋ ਕੇ ਬਲੀ ਹੋ ਕੇ ਚੱਲਦਾ ਹੈ ਉਹਨੂੰ ਨਮਸਕਾਰ ਕੀਤੀ ਹੈ। ਗੁਰੂ ਹਰਗੋਬਿੰਦ ਸਾਹਿਬ ਨੇ ਵੀ ਘੋੜੇ ਨੂੰ ਨਮਸਕਾਰ ਕੀਤੀ, ਨਮਸਕਾਰ ਘੋੜੇ ਦੀ ਹੱਡ ਚੰਮ ਨੂੰ ਨਹੀਂ ਕੀਤੀ, ਉਹਦੇ ਅੰਦਰ ਜਿਹੜੀ ਪ੍ਰਮਾਤਮਾ ਦੀ ਬਲ ਦੀ ਤਾਕਤ ਕੰਮ ਕਰ ਰਹੀ ਹੈ ਉਹਨੂੰ ਨਮਾਮ ਕੀਤੀ। ਉਹਨੂੰ ਨਮਸਕਾਰ ਕਰਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਨੂੰ ਸਿਮਰ ਕੇ ਘੋੜੇ ਤੇ ਸਵਾਰ ਹੋਏ ਨੇ।
ਭਏ ਅਰੂੜ ਪਿਖੇ ਸਮਦਾਏ,
ਘੋੜੇ ਤੇ ਸਤਿਗੁਰੂ ਅਰੂੜ ਹੋਏ ਨੇ, ਸਾਰਾ ਸਮੁਦਾਇ ਜਿੰਨੇ ਸਿੱਖ ਸੇਵਕ ਨੇ ਸਾਰੇ ਵੇਖ ਰਹੇ ਹਨ।
ਵੰਦਨ ਕਰਤ ਪਏ ਅਗਵਾਏ,
ਸਭ ਨੇ ਸਤਿਗੁਰਾਂ ਨੂੰ ਵੰਦਨਾ ਕੀਤੀ, ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਨਮਸਕਾਰ ਕੀਤੀ ਹੈ।
ਪੁਰਜਨ ਹੱਟ ਸੁਪ੍ਰੇਰਿਓ ਘੋਰਾ, ਦੁੰਦਬ ਬਜੇ ਮਨੋ ਘਨ ਘੋਰਾ,
ਨਗਰ ਵਾਸੀ ਸਨ ਸਾਰੇ ਪਿੱਛੇ ਹਟ ਗਏ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਘੋੜਾ ਪ੍ਰੇਰਿਆ, ਚੱਲ ਪਏ ਨੇ ਡਰੋਲੀ ਤੋਂ ਅੱਗੇ ਅੱਗੇ, ਨਾਲ ਨਾਲ ਨਗਾਰੇ ਜਿਹੜੇ ਹਨ ਉਹ ਬੜੀ ਗੂੰਜ ਦੇ ਵਿੱਚ ਵੱਜਦੇ ਜਾ ਰਹੇ ਨੇ।
ਤਿੰਨ ਸੰਤਰ ਮੰਗੀ ਚੱਲੇ,
3000 ਸੂਰਮਿਆਂ ਦੀ ਫੌਜ, ਬੜੀ ਵੱਡੀ ਬਲੀ ਸੂਰਮਿਆਂ ਦੀ ਫੌਜ ਗੁਰੂ ਹਰਗੋਬਿੰਦ ਸਾਹਿਬ ਦੇ ਨਾਲ ਚੱਲੀ ਹੈ।
ਅਰਗ ਤੁਫੰਗ ਧਰੇ ਕਲ ਮਲੇ,
ਤੇਗਾਂ ਫੜੀਆਂ ਹੋਈਆਂ, ਗਾਤਰੇ ਸ਼ਮਸ਼ੀਰਾਂ ਪਾਈਆਂ ਹੋਈਆਂ, ਸੂਰਮਿਆਂ ਦੇ ਹੱਥਾਂ ਚ ਬੰਦੂਕਾਂ, ਤਮੰਚੇ, ਨੇਜੇ, ਬਰਛੇ, ਢਾਲਾਂ, ਏਦਾਂ ਦੇ ਸ਼ਸਤਰ ਅਸਤਰ ਸੂਰਮਿਆਂ ਦੇ ਹੱਥਾਂ ਚ ਫੜੇ ਹੋਏ ਨੇ।
ਚੱਲੇ ਸੁਪੱਤ ਕੋ ਤਰੰਗ ਨਚਾਵੇ,
ਔਰ ਸੂਰਮੇ ਚੱਲੇ ਘੋੜਿਆਂ ਨੂੰ ਨਚਾਉਂਦੇ ਨੇ, ਘੋੜੇ ਨੱਚਦੇ ਜਾ ਰਹੇ ਨੇ, ਪੈਰਾਂ ਉੱਤੇ ਪਹਿਲਾਂ ਪਾਉਂਦੇ ਜਾ ਰਹੇ, ਮੋਰਾਂ ਦੇ ਮਨਿੰਦ ਜਾਂਦੇ ਹਨ। ਕਈ ਘੋੜਾ ਦੌੜਾ ਕੇ ਆਪਣੇ ਸ਼ਸਤਰਾਂ ਦਾ ਅਭਿਆਸ ਵੀ ਕਰਦੇ, ਨਾਲ ਨਾਲ ਦੌੜਾਂਦੇ ਨੇ ਘੋੜਾ, ਤੇ ਘੋੜਾ ਦੌੜਾ ਕੇ ਬੰਦੂਕ ਦੀ ਗੋਲੀ ਦਾ ਨਿਸ਼ਾਨਾ ਦਾਗਦੇ ਹਨ।
ਬਲੀ ਇੱਕ ਤੇ ਇੱਕ ਵਿਸ਼ਾਲਾ,
ਇੱਕ ਤੋਂ ਇੱਕ ਵਿਸ਼ਾਲ ਬਲੀ ਘੋੜਾ, ਤੇ ਉਹਨਾਂ ਘੋੜਿਆਂ ਤੇ ਸਵਾਰ ਸੂਰਮੇ ਇੱਕ ਤੋਂ ਇੱਕ ਬਲੀ ਸੂਰਮੇ ਹਨ।
ਚਲ ਪਤ ਜਾਲਾ
ਔਰ ਭੱਟਾਂ ਦਾ ਜਾਲ ਸੂਰਮਿਆਂ ਦਾ ਜਾਲ ਸਮੂਹ ਇੱਕ ਦੂਜੇ ਨੂੰ ਪ੍ਰੇਰਦਿਆਂ ਹੋਇਆ ਘੋੜਿਆਂ ਨੂੰ ਪ੍ਰੇਰਦਿਆਂ ਹੋਇਆ ਜਾ ਰਹੇ ਨੇ।
ਨਾਮ ਧਰਿਓ ਰੂਪਾ ਜਿਸ ਗ੍ਰਾਮੋ ਨਿਜ ਸੇਵਕ ਲਗ ਕਰ ਅਬਰਾਮੋ।
ਗੁਰੂ ਜੀ ਚੱਲ ਕੇ ਉਸ ਪਾਸੇ ਆਏ ਨੇ ਜਿੱਥੇ ਗੁਰੂ ਸਾਹਿਬ ਜੀ ਦਾ ਪਿਆਰਾ ਸੇਵਕ ਰਹਿੰਦਾ ਭਾਈ ਰੂਪਾ, ਜਿੱਥੇ ਸਤਿਗੁਰੂ ਜੀ ਨਗਰ ਦੀ ਨੀਂਹ ਰਖਵਾ ਕੇ ਆਏ ਸਨ। ਉਹ ਨਗਰ ਦਾ ਨਾਂ ਹੀ ਰੱਖਿਆ ਸੀ ਰੂਪਾ ਭਾਈ ਕਾ। ਉਸ ਨਗਰ ਦੇ ਵਿੱਚ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਚੱਲ ਕੇ ਨੇੜੇ ਪਹੁੰਚੇ ਨੇ।
ਨਿਜ ਸੇਵਕ ਲਗ ਕਰ ਅਬਰਾਮੋ,
ਭਾਈ ਰੂਪੇ ਨੂੰ ਆਪਣਾ ਸੇਵਕ ਜਾਣ ਕੇ ਇਸ ਨਗਰ ਵਿੱਚ ਸਾਡਾ ਬੜਾ ਪਿਆਰਾ ਸੇਵਕ ਭਾਈ ਰੂਪਾ ਤੇ ਉਹਦਾ ਪਿਤਾ ਭਾਈ ਸਾਧੂ ਦੋਵੇਂ ਸਤਿਗੁਰਾਂ ਦੇ ਬੜੇ ਪ੍ਰੇਮੀ ਸੇਵਕ ਨੇ, ਉਹਨਾਂ ਨੂੰ ਆਪਣਾ ਪ੍ਰੇਮੀ ਸੇਵਕ ਜਾਣ ਕੇ ਸਤਿਗੁਰੂ ਜੀ ਆਏ ਨੇ।
ਅਧਿਕ ਕਿਰਪਾ ਕਰ ਬੇਕੋ ਤਾਂ,
ਉਹਨਾਂ ਤੇ ਅਧਿਕ ਕਿਰਪਾ ਕਰਨ ਵਾਸਤੇ, ਉਹਨਾਂ ਤੇ ਭਾਰੀ ਦਇਆ ਦ੍ਰਿਸ਼ਟੀ ਕਰਨ ਵਾਸਤੇ,
ਆਨੇ ਸਤਿਗੁਰ ਬਲੀ
ਮਹਾਬਲੀ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਨੇ ਡਰੋਲੀ ਤੋਂ ਪ੍ਰਸਥਾਨ ਕੀਤਾ ਹੈ ਰੂਪੇ ਭਾਈ ਕੇ ਗ੍ਰਾਮ ਦੇ ਵਿਚ ਆਉਣ ਵਾਸਤੇ, ਇਹਨਾਂ ਦੇ ਉੱਤੇ ਦਇਆ ਦ੍ਰਿਸ਼ਟੀ ਕਰਨ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਚੱਲ ਕੇ ਆਏ ਹਨ।
ਮਗ ਮੈਂ ਇੱਕ ਨਿਸਾ ਕਰ ਡੇਰਾ,
ਸਤਿਗੁਰੂ ਜੀ ਜਦੋਂ ਡਰੋਲੀ ਤੋਂ ਚੱਲੇ ਰੂਪੇ ਭਾਈ ਕੇ ਗ੍ਰਾਮ ਨੂੰ, ਰਸਤੇ ਚ ਇੱਕ ਰਾਤ ਗੁਰੂ ਹਰਗੋਬਿੰਦ ਸਾਹਿਬ ਨੇ ਡੇਰਾ ਕੀਤਾ ਹੈ।
ਅਗਲੇ ਦਿਵਸ ਗ੍ਰਾਮ ਕੋ ਹੇਰਾ,
ਅਗਲੇ ਦਿਨ ਮਹਾਰਾਜ ਜੀ ਚੱਲ ਕੇ ਰੂਪੇ ਭਾਈ ਕੇ ਗ੍ਰਾਮ ਦੇ ਨੇੜੇ ਪਹੁੰਚੇ ਹਨ।
ਪਿਤਾ ਪੁੱਤਰ ਸਾਧੂ ਅਰ ਰੂਪਾ,
ਇਹ ਦੋਵੇਂ ਪਿਓ ਪੁੱਤਰ ਭਾਈ ਸਾਧੂ ਤੇ ਉਹਨਾਂ ਦਾ ਪੁੱਤਰ ਭਾਈ ਰੂਪਾ,
ਇਨਕੇ ਮਨ ਗੁਰ ਪ੍ਰੇਮ ਅਨੁਪਾ,
ਜਿਨ੍ਹਾਂ ਦੇ ਮਨ ਵਿਚ ਗੁਰੂ ਦਾ ਬੜਾ ਭਾਰੀ ਪਿਆਰ ਵਸਦਾ, ਗੁਰੂ ਦੇ ਪ੍ਰੇਮ ਨੂੰ ਜਿਨ੍ਹਾਂ ਦੋਵਾਂ ਪਿਓ ਪੁੱਤਰਾਂ ਆਪਣੇ ਹਿਰਦੇ ਚ ਧਾਰਨ ਕੀਤਾ ਹੋਇਆ ਹੈ। ਪਿੱਛੇ ਇਹਨਾਂ ਦੀ ਕਥਾ ਆਪਾਂ ਵਿਚਾਰ ਆਇਆ ਕਿੰਨਾ ਪ੍ਰੇਮ ਕਿ ਉਹ ਜਲ ਗੁਰੂ ਸਾਹਿਬ ਨੂੰ ਭੇਟ ਕਰਨ ਵਾਸਤੇ ਪ੍ਰਣ ਕਰ ਲਿਆ। ਇਹੋ ਜੇ ਮਹਾਨ ਪ੍ਰੇਮੀ ਭਾਈ ਸਾਧੂ ਤੇ ਭਾਈ ਰੂਪਾ ਜੀ
ਗ੍ਰਾਮ ਵਸਾਏ ਰਚੇ ਸ਼ੁਭ ਮੰਦਰ,
ਇਹਨਾਂ ਨੇ ਪਿੰਡ ਵਸਾ ਲਿਆ ਗੁਰੂ ਸਾਹਿਬ ਦੇ ਹੁਕਮ ਨਾਲ ਹੀ ਪਿੰਡ ਵਸਾਇਆ ਰੂਪਾ। ਨਗਰ ਦਾ ਨਾਂ ਵੀ ਰੂਪਾ ਰੱਖਿਆ, ਗੁਰੂ ਸਾਹਿਬ ਨੇ ਰੱਖਿਆ ਸੀ ਵੀ ਰੂਪੇ ਦੇ ਨਾਂ ਤੇ, ਰੂਪਚੰਦ ਦੇ ਨਾਂ ਤੇ ਨਗਰ ਦਾ ਨਾਂ ਰੱਖੋ ਰੂਪਾ। ਤੇ ਰੂਪਾ ਭਾਈ ਕਾ ਨਗਰ ਦਾ ਨਾਂ ਪ੍ਰਸਿੱਧ ਹੋਇਆ ਤੇ ਮਕਾਨ ਬਣਾਏ ਇੱਥੇ ਗ੍ਰਾਮ ਵਸਾ ਕੇ ਇਹਨਾਂ ਨੇ ਸੋਹਣੇ ਮੰਦਰ ਬਣਾਏ ਨੇ।
ਵਾਂਛਿਤ ਗੁਰੂ ਬਸੈ ਇਨ ਅੰਦਰ,
ਮਕਾਨ ਬਣਾ ਕੇ ਨਾ ਭਾਈ ਰੂਪਾ ਜੀ ਹੋਣਾ ਦੇ ਮਨ ਦੀ ਭਾਵਨਾ ਸੀ ਕਿ ਇਹ ਮਕਾਨ ਤਾਂ ਬਣ ਗਏ ਨੇ ਪਰ ਇਹ ਪਵਿੱਤਰ ਤਾਂ ਹੋਣਗੇ ਜੇ ਗੁਰੂ ਹਰਗੋਬਿੰਦ ਸਾਹਿਬ ਆ ਕੇ ਚਰਨ ਪਾਉਣਗੇ। ਛੇਵੇਂ ਪਾਤਸ਼ਾਹ ਆ ਕੇ ਨਾ ਮੰਦਰਾਂ ਚ ਵਸਣ, ਇੱਥੇ ਆ ਕੇ ਕੁਝ ਸਮਾਂ ਨਿਵਾਸ ਕਰਨ, ਇਹ ਨਾ ਦੋਵਾਂ ਦੀ ਭਾਵਨਾ ਸੀ ਭਾਈ ਸਾਧੂ ਤੇ ਭਾਈ ਰੂਪੇ ਦੀ।
ਕਰ ਲੀਪਨ ਵਿਦਨੀਕ ਸੁਧਾਰੇ,
ਆਪਣੇ ਹੱਥੀਂ ਮਕਾਨ ਲਿਪਿਆ, ਸਾਰਾ ਵਿਹੜਾ ਜਿਹੜਾ ਸੀ ਉਹ ਲਿਪ ਕੇ ਚੰਗੀ ਤਰ੍ਹਾਂ ਮਕਾਨ ਤਿਆਰ ਕੀਤਾ ਹੈ।
ਮਨ ਪ੍ਰਸੰਨ ਹੋਏ ਜਿਨੋ ਨਿਆਰੇ,
ਬੜਾ ਸੋਹਣਾ ਮਕਾਨ ਸੋਹਣਾ ਲੀਪਾ ਪੋਚੀ ਕਰਕੇ ਤਿਆਰ ਕੀਤਾ ਹੈ, ਵੇਖ ਕੇ ਮਨ ਪ੍ਰਸੰਨ ਹੁੰਦਾ।
ਦੁੰਦ ਪਾਜ ਸਿਆਹਤ ਸੁਨੇ, ਗੁਰ ਡੇਰਾ ਲਕ ਹਰਕਤ ਕਨੇ,
ਇਹਨਾਂ ਨੇ ਨਗਾਰਿਆਂ ਦੀ ਆਵਾਜ਼ ਸੁਣੀ, ਨਫੀਰੀਆਂ ਦੀ ਆਵਾਜ਼ ਸੁਣੀ, ਰਣ ਸਿੰਘਿਆਂ ਦੀ ਆਵਾਜ਼ ਸੁਣੀ। ਜਦੋਂ ਨਗਾਰਿਆਂ ਦੀ ਆਵਾਜ਼ ਸੁਣੀ ਤੇ ਇਹਨਾਂ ਨੂੰ ਪਤਾ ਲੱਗਾ ਕਿ ਗੁਰੂ ਹਰਗੋਬਿੰਦ ਸਾਹਿਬ ਦੀ ਸਵਾਰੀ ਆ ਰਹੀ। ਨਗਾਰਿਆਂ ਦੀ ਆਵਾਜ਼ ਦੂਰੋਂ ਹੀ ਸੁਣੀ ਜਾਂਦੀ ਹੈ ਤੇ ਨਗਾਰਿਆਂ ਦੀ ਆਵਾਜ਼ ਸੁਣ ਕੇ ਇਹਨਾਂ ਨੂੰ ਪਤਾ ਲੱਗਾ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਡੇਰਾ ਆ ਰਿਹਾ।
ਦੋਨੋਂ ਦੂਰ ਦਰਸ ਕੋ ਠਾਏ,
ਦੋਵੇਂ ਪਿਓ ਪੁੱਤਰ ਦੌੜੇ ਆਪਣੇ ਘਰੋਂ ਨਿਕਲੇ ਬਾਹਰ ਨੂੰ, ਜਿੱਧਰੋਂ ਸਤਿਗੁਰੂ ਜੀ ਦੇ ਆਉਣ ਦੀ ਆਵਾਜ਼ ਸੁਣੀ, ਨਗਾਰਿਆਂ ਦੀ ਆਵਾਜ਼ ਸੁਣੀ, ਉਸ ਪਾਸੇ ਦੋਵੇਂ ਪਿਓ ਪੁੱਤਰ ਦੌੜ ਕੇ ਬਾਹਰ ਨੂੰ ਆਏ ਹਨ।
ਮਨੋ ਮਿਲਿਓ ਜਲ ਅਧਿਕ ਤਿਰਸਾਏ,
ਦੌੜ ਕੇ ਆਏ ਮਨ ਨੂੰ ਜਿਵੇਂ ਕਿਸੇ ਬਹੁਤ ਜਨਮਾਂ ਦੇ ਪਿਆਸੇ ਨੂੰ ਅਚਾਨਕ ਪਾਣੀ ਮਿਲ ਜਾਏ ਤੇ ਪਾਣੀ ਵੱਲ ਦੌੜ ਕੇ ਜਾਂਦਾ ਨਾ, ਏਦਾਂ ਭਾਈ ਰੂਪਾ ਤੇ ਭਾਈ ਸਾਧੂ ਆਪਣੇ ਘਰੋਂ ਦੌੜ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਵੱਲ ਗਏ ਹਨ।
ਚਰਨ ਕਮਲ ਜੁਤ ਸ਼ੁਭਤ ਰਕਾਬ,
ਸਤਿਗੁਰਾਂ ਦਾ ਪਾਵਨ ਚਰਨ ਮਹਾਰਾਜ ਜੀ ਦੇ ਪਵਿੱਤਰ ਚਰਨ ਕਮਲ ਰਕਾਬ ਦੇ ਵਿਚ ਸੋਭ ਰਹੇ ਨੇ। ਘੋੜੇ ਦੀਆਂ ਜਿਹੜੀਆਂ ਰਕਾਬਾਂ ਨੇ ਉਹਨਾਂ ਰਕਾਬਾਂ ਦੇ ਵਿੱਚ ਮਹਾਰਾਜ ਜੀ ਦੇ ਚਰਨ ਸੋਭ ਰਹੇ ਨੇ।
ਦਰਿਓ ਸੀਸ ਗੈ ਜਾਏ ਸ਼ਿਤਾਬ।
ਬੜੀ ਛੇਤੀ ਨਾਲ ਦੋਹਾਂ ਪਿਓ ਪੁੱਤਰਾਂ ਭਾਈ ਸਾਧੂ ਭਾਈ ਰੂਪਾ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਪਵਿੱਤਰ ਚਰਨਾਂ ਤੇ ਮੱਥਾ ਟੇਕਿਆ, ਬੜੇ ਅਦਬ ਨਾਲ ਨਮਸਕਾਰ ਕੀਤੀ ਹੈ।
ਕੁਸ਼ਲ ਪ੍ਰਸ਼ਨ ਕਰ ਗਮਨੇ ਸੰਗ।
ਸਤਿਗੁਰਾਂ ਨੂੰ ਕੁਸ਼ਲ ਪ੍ਰਸੰਨਤਾ ਪੁੱਛੀ, ਸਾਹਿਬਾਂ ਨੇ ਇਹਨਾਂ ਨੂੰ ਪੁੱਛਿਆ, ਨਾਲ ਨਾਲ ਪੈਦਲ ਚੱਲ ਪਏ ਗੁਰੂ ਸਾਹਿਬ ਜੀ, ਘੋੜੇ ਤੇ ਸਵਾਰ ਹੋ ਕੇ ਨਾਲ ਚੱਲ ਪਏ।
ਘਰ ਮੈਂ ਆਨੇ ਮੋਦ ਉਮੰਗ।
ਬੜੀ ਖੁਸ਼ੀ ਨਾਲ, ਬੜੇ ਉਤਸ਼ਾਹ ਨਾਲ, ਬੜੇ ਭਾਰੀ ਹਿਰਦੇ ਦੇ ਆਨੰਦ ਨਾਲ ਸਤਿਗੁਰਾਂ ਨੂੰ ਨਾਲ ਲੈ ਕੇ ਭਾਈ ਰੂਪਾ ਜੀ ਆਪਣੇ ਘਰ ਆਏ ਹਨ।
ਦਇਆ ਸਿੰਧ ਕੋ ਗ੍ਰਾਮ ਦਿਖਾਇਓ, ਕਿਰਪਾ ਆਪ ਕੀ ਯਹਾਂ ਬਸਾਇਓ।
ਜਦੋਂ ਨੇੜੇ ਪਹੁੰਚੇ ਘਰ ਦੇ ਤੇ ਕਹਿੰਦੇ ਸਤਿਗੁਰਾਂ ਨੂੰ, ਫਿਰ ਇਹਨਾਂ ਨੇ ਨਗਰ ਵਿਖਾਇਆ, ਮਹਾਰਾਜ ਦਇਆ ਸਿੰਧ ਸਤਿਗੁਰੂ ਜੀ ਤੁਹਾਡੀ ਕਿਰਪਾ ਨਾਲ ਆ ਨਗਰ ਇੱਥੇ ਇਸ ਤਰ੍ਹਾਂ ਵਸਾਇਆ ਜਿੱਥੇ ਤੁਸੀਂ ਹੁਕਮ ਕੀਤਾ ਸੀ। ਮਹਾਰਾਜ ਤੁਹਾਡੀ ਦਇਆ ਨਾਲ, ਤੁਹਾਡੀ ਕਰੁਣਾ ਤੇ ਮਿਹਰਾਮਤ ਨਾਲ ਇਹ ਨਗਰ ਇਸ ਜਗ੍ਹਾ ਤੇ ਵਸਾਇਆ ਹੈ।
ਆਛੋ ਕੀਨ ਗੁਰੂ ਪਿਕ ਕਰਿਓ।
ਨਗਰ ਵਸਿਆ ਵੇਖ ਕੇ ਸਤਿਗੁਰਾਂ ਬਚਨ ਕੀਤਾ, ਕਹਿੰਦੇ ਭਾਈ ਸਾਧੂ ਭਾਈ ਰੂਪਾ ਜੀ, ਨਗਰ ਵਾਕਈ ਬੜਾ ਸੋਹਣਾ ਬਣਿਆ, ਬੜਾ ਸੁੰਦਰ ਨਗਰ ਵਸਾਇਆ ਹੈ, ਏਦਾਂ ਸਤਿਗੁਰੂ ਜੀ ਨੇ ਇਹਨਾਂ ਦੀ ਸਲਾਘਾ ਕੀਤੀ ਹੈ।
ਹੁਣ ਵਿਸਰਾਮ ਪ੍ਰਿਅੰਕ ਕਹਿ ਲਿਓ।
ਘਰ ਆ ਗਏ, ਭਾਈ ਰੂਪੇ ਦੇ ਪਲੰਘਾ ਡੱਸਿਆ ਹੋਇਆ ਬੜਾ ਸੁੰਦਰ, ਉਸ ਪਲੰਘੇ ਦੇ ਉੱਤੇ ਦਇਆ ਸਿੰਧ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਆ ਕੇ ਵਿਸ਼ਰਾਮ ਕੀਤਾ।
ਸੇਵਾ ਦੋਨੋਂ ਰਹਿ ਖਰੇ।
ਭਾਈ ਸਾਧੂ ਭਾਈ ਰੂਪਾ ਜੀ ਦੋਵੇਂ ਪਿਓ ਪੁੱਤਰ ਹਰ ਵਕਤ ਹਰ ਵੇਲੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਚ ਹੱਥ ਜੋੜ ਕੇ ਸੇਵਾ ਵਾਸਤੇ ਖਲੋਤੇ ਰਹਿੰਦੇ ਨੇ।
ਦੇਖਤ ਦਰਸ ਹੋਤ ਜਨ ਹਰੇ।
ਸਤਿਗੁਰਾਂ ਦੇ ਦਰਸ਼ਨ ਕਰਕੇ ਹਰੇ ਭਰੇ ਹੋ ਰਹੇ ਨੇ, ਗੁਰੂ ਸਾਹਿਬ ਦੇ ਦਰਸ਼ਨ ਕਰਕੇ ਇਹਨਾਂ ਦੇ ਮਨ ਗੁਰੂ ਸਾਹਿਬ ਵੱਲ ਖਿੱਚੇ ਜਾ ਰਹੇ ਨੇ, ਹਰੇ ਜਾ ਰਹੇ ਨੇ।
ਹਮਸੇ ਰੰਕਨ ਕੋ ਗੁਰ ਆਮਨ।
ਮਨ ਹੀ ਮਨ ਸੋਚਦੇ ਨੇ, ਕਹਿੰਦੇ ਸਤਿਗੁਰੂ ਕਿੱਡੀ ਦਇਆ ਕਰਦੇ ਨੇ, ਸਾਡੇ ਵਰਗੇ ਰੰਕਾਂ ਤੇ ਸਾਡੇ ਵਰਗੇ ਭਿਖਾਰੀਆਂ ਦੇ ਘਰ ਸਤਿਗੁਰੂ ਜੀ ਚੱਲ ਕੇ ਆਏ ਨੇ।
ਦੀਨ ਬੰਦਤਾ ਕਰੇ ਜਨਾਮਨ।
ਇਹੀ ਤਾਂ ਸਤਿਗੁਰਾਂ ਦੀ ਦੀਨਾ ਬੰਧੁਤਾ ਹੀ ਵਿਰਤੀ ਹੈ ਜੋ ਸਤਿਗੁਰੂ ਜੀ ਜਣਾ ਰਹੇ ਨੇ, ਪ੍ਰਗਟ ਕਰ ਰਹੇ ਨੇ ਕਿ ਸਤਿਗੁਰੂ ਗਰੀਬਾਂ ਨੂੰ ਨਿਵਾਜਦੇ ਹਨ।
ਆਪੇ ਪੌਣ ਆਨ ਸ਼ੁਭ ਬਾਰੇ।
ਕਹਿੰਦੇ ਸ਼ੁਭ ਜਲ ਲਿਆਉਂਦੇ ਬਾਹਰੋਂ ਤੇ ਆਪਣੇ ਹੱਥੀ ਸਤਿਗੁਰਾਂ ਨੂੰ ਪੱਖਾ ਝੱਲਦੇ ਹਨ।
ਚਰਨ ਕਮਲ ਕਰ ਧਰੇ ਪਖਾਰੇ।
ਠੰਡਾ ਸ਼ੀਤਲ ਜਲ ਲਿਆ ਕੇ, ਕਿਉਂਕਿ ਗਰਮੀਆਂ ਦੇ ਦਿਨ ਸਨ, ਠੰਡਾ ਸ਼ੀਤਲ ਜਲ ਲਿਆ ਕੇ ਸਤਿਗੁਰਾਂ ਦੇ ਚਰਨ ਧੋਏ ਹਨ।
ਇਤਿਆਦਿਕ ਸਭ ਸੇਵਾ ਕਰੇ।
ਇਤਿਆਦਿਕ ਸਾਰੀਆਂ ਸੇਵਾਵਾਂ ਭਾਈ ਰੂਪਾ ਤੇ ਭਾਈ ਸਾਧੂ ਜੀ ਕਰ ਰਹੇ ਨੇ।
ਭਾਉ ਅਧਿਕੀ ਨਿਤ ਪ੍ਰਤ ਧਰੇ।
ਨਿਤਾ ਪ੍ਰਤੀ ਅਧਿਕ ਭਾਉ ਅਧਿਕ ਪ੍ਰੇਮ, ਜਿਵੇਂ ਜਿਵੇਂ ਦਿਨ ਬੀਤਦੇ ਨੇ ਤਿਵੇਂ ਤਿਵੇਂ ਇਹਨਾਂ ਦੇ ਮਨ ਦਾ ਪ੍ਰੇਮ ਵਧਦਾ ਜਾ ਰਿਹਾ।
ਜਿਉ ਜਿਉ ਅਧਿਕ ਪ੍ਰੇਮ ਗੁਰ ਹੇਰੇ।
ਜਿਵੇਂ ਜਿਵੇਂ ਇਹਨਾਂ ਦੇ ਮਨ ਦਾ ਪ੍ਰੇਮ ਗੁਰੂ ਹਰਗੋਬਿੰਦ ਸਾਹਿਬ ਜੀ ਵੇਖਦੇ ਨੇ,
ਕਿਉਂ ਕਿਉਂ ਠਾਨੇ ਕਿਰਪਾ ਘਨੇਰਾ,
ਜਿਵੇਂ ਤਿਵੇਂ ਗੁਰੂ ਸਾਹਿਬ ਇਹਨਾਂ ਤੇ ਹੋਰ ਕਿਰਪਾ ਕਰੀ ਜਾ ਰਹੇ ਨੇ, ਅੱਜ ਹੋਰ ਕੱਲ ਹੋਰ, ਜਿਵੇਂ ਜਿਵੇਂ ਇਹਨਾਂ ਦਾ ਪ੍ਰੇਮ ਵੇਖਦੇ ਤਿਵੇਂ ਤਿਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਇਹਨਾਂ ਤੇ ਕਰੁਣਾ ਕਰ ਰਹੇ ਨੇ, ਕਿਰਪਾ ਕਰ ਰਹੇ ਨੇ।
ਕਿਉ ਮਾਸ ਕੇਤਕ ਦਿਨ ਰਤਾਂ।
ਸਤਿਗੁਰਾਂ ਨੇ ਕੁਝ ਦਿਨ ਭਾਈ ਰੂਪੇ ਦੇ ਘਰ ਹੀ ਨਿਵਾਸ ਰੱਖਿਆ।
ਕਰ ਗੁਰ ਸੇਵ ਰਜਾਏ ਮਾਂ।
ਇਹਨਾਂ ਸਤਿਗੁਰਾਂ ਦੀ ਸੇਵਾ ਕਰਕੇ ਮਹਾਰਾਜ ਜੀ ਨੂੰ ਰਜਾਇਆ, ਸਤਿਗੁਰਾਂ ਨੂੰ ਪੂਰਨ ਤੌਰ ਤੇ ਪ੍ਰਸੰਨ ਕੀਤਾ।
ਵਿਧੀ ਚੰਦ ਤੋਂ ਕਹੇ ਗੁਸਾਏ, ਰੂਪ ਚੰਦ ਬੜ ਸੇਵ ਕਮਾਏ।
ਇੱਕ ਦਿਨ ਭਾਈ ਵਿਧੀ ਚੰਦ ਨੂੰ ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ, ਭਾਈ ਵਿਧੀ ਚੰਦ, ਭਾਈ ਰੂਪ ਚੰਦ ਦੀ ਬੜੀ ਭਾਰੀ ਕਮਾਈ ਹੈ। ਛੇਵੇਂ ਪਾਤਸ਼ਾਹ ਕਹਿੰਦੇ ਰੂਪ ਚੰਦ ਨੇ ਬੜੀ ਭਾਰੀ ਸੇਵਾ ਕਮਾਈ ਹੈ।
ਮੈਂ ਸੇਵਾ ਕੇ ਬਸ ਨਿਤ ਰਹੋ।
ਭਾਈ ਵਿਧੀ ਚੰਦ ਜਿਹੜੇ ਸੇਵਾ ਕਰਦੇ ਨੇ ਨਾ ਸੇਵਾ ਪ੍ਰੇਮ ਨਾਲ, ਉਹਨਾਂ ਸੇਵਾ ਕਰਨ ਵਾਲਿਆਂ ਦੇ ਮੈਂ ਨਿਤ ਵਸ ਰਹਿਣਾ, ਮੈਂ ਉਹਨਾਂ ਦੇ ਵਸੀਕਾਰ ਹੋ ਕੇ ਰਹਿਣਾ ਜਿਹੜੇ ਸੇਵਾ ਕਰਦੇ ਨੇ।
ਮਨ ਤਨ ਤਿਸ ਕੋ ਦੇ ਬੋਚੈ।
ਮੈਂ ਤਾਂ ਆਪਣਾ ਮਨ ਤਨ ਉਹਨੂੰ ਦੇਣਾ ਚਾਹੁੰਦਾ ਜਿਹੜਾ ਮੇਰੀ ਸੇਵਾ ਕਰਦਾ ਹੈ, ਮੈਂ ਉਹਨੂੰ ਆਪਣਾ ਮਨ ਤੇ ਤਨ ਵੀ ਦੇਣਾ ਚਾਹੁੰਦਾ ਹਾਂ।
ਸੇਵਕ ਤੇ ਅਦੇ ਮੈਂ ਮੋਰੇ।
ਇਹੋ ਜਿਹਾ ਜਿਹੜਾ ਸੇਵਕ ਹੈ ਭਾਈ ਰੂਪੇ ਵਰਗਾ, ਉਹਦੇ ਵਾਸਤੇ ਮੇਰੇ ਕੋਲ ਕੋਈ ਵਸਤੂ ਅਦੇ ਨਹੀਂ, ਜਿਹੜੀ ਮੈਂ ਉਹਨੂੰ ਨਾ ਦੇ ਸਕਦਾ
ਹੋਵਾਂ। ਭਾਈ
ਬੀਬੀ ਚੰਦ, ਮੈਂ ਤੁਹਾਡੇ ਕੋਲੇ ਸੱਚ ਬਚਨ ਕਹਿ ਰਿਹਾ, ਜਿਹੜਾ ਮੇਰਾ ਸੇਵਕ ਹੈ ਉਹਦੇ ਵਾਸਤੇ ਮੇਰੇ ਕੋਲ ਕੋਈ ਵਸਤੂ ਅਦੇ ਨਹੀਂ ਜੋ ਮੈਂ ਨਾ ਦੇ ਸਕਦਾ। ਉਹ ਜੋ ਮੰਗਦਾ ਹੈ ਮੈਂ ਉਹਨੂੰ ਦੇਵਾਂਗਾ।
ਇਮ ਕੈ ਰੂਪਾ ਨਿਕਟ ਅਕਾਰਾ,
ਇਹਨਾਂ ਕਹਿ ਕੇ ਗੁਰੂ ਹਰਗੋਬਿੰਦ ਸਾਹਿਬ ਨੇ ਭਾਈ ਰੂਪੇ ਨੂੰ ਆਪਣੇ ਕੋਲ ਬੁਲਾਇਆ।
ਮੰਜੀ ਦੇਨ ਹੇਤ ਬਿਠਾਰਾ,
ਸਤਿਗੁਰਾਂ ਨੇ ਪ੍ਰਚਾਰਕ ਦੀ ਜਿਹੜੀ ਮੰਜੀ ਹੁੰਦੀ ਹੈ ਉਹ ਮੰਜੀ ਭਾਈ ਰੂਪੇ ਨੂੰ ਦੇਣ ਵਾਸਤੇ ਗਰੀਬ ਨਵਾਜ ਪਾਤਸ਼ਾਹ ਨੇ ਆਪਣੇ ਕੋਲ ਬਿਠਾਇਆ।
ਸ਼ੂਦਰ ਜਾਤ ਮੋਰੀ ਕੈ ਰੂਪਾ, ਮੰਜੀ ਬੈਠੇ ਉੱਚੇ ਅਨੁਪਾ।
ਭਾਈ ਰੂਪੇ ਨੇ ਹੱਥ ਜੋੜੇ, ਜਦੋਂ ਸਤਿਗੁਰਾਂ ਕਿਹਾ ਨਾ ਭਾਈ ਰੂਪਾ ਜੀ ਅਸੀਂ ਤੁਹਾਨੂੰ ਮੰਜੀ ਦੇਣੀ ਹੈ, ਤੇ ਭਾਈ ਰੂਪਾ ਜੀ ਕਹਿੰਦੇ ਸਤਿਗੁਰੂ ਮੇਰੀ ਸ਼ੂਦਰ ਜਾਤੀ, ਮੈਂ ਨੀਵੀਂ ਜਾਤ ਵਾਲਾ, ਨੀਵੇਂ ਵਰਨ ਵਾਲਾ, ਇਹੋ ਜਿਹੀਆਂ ਉੱਚੀਆਂ ਮੰਜੀਆਂ ਤੇ ਤਾਂ ਉੱਤਮ ਜਾਤੀ ਦੇ ਲੋਕ ਬੈਠਣੇ ਸੋਭਦੇ ਹਨ, ਮੈਂ ਸ਼ੂਦਰ ਗਰੀਬ ਹਾਂ ਮਹਾਰਾਜ, ਮੈਂ ਇਸ ਲੈਕ ਕਿੱਥੇ ਹਾਂ।
ਮੈਂ ਨਿਤ ਚੋਂ ਦਾਸ ਬੋ ਸੇਵਾ,
ਮੈਂ ਤਾਂ ਤੁਹਾਡਾ ਦਾਸ ਹਾਂ, ਬਸ ਤੁਹਾਡੀ ਸੇਵਾ ਚਾਹੁੰਦਾ ਹਾਂ।
ਅਪਰਨਾ ਇੱਛਾ ਸ੍ਰੀ ਗੁਰਦੇਵਾ,
ਮਹਾਰਾਜ ਹੋਰ ਮੈਨੂੰ ਕੋਈ ਇੱਛਾ ਨਹੀਂ, ਕੋਈ ਤਾਂਘ ਨਹੀਂ ਹੈ।
ਸੁਣ ਬੋਲੇ ਸਤਿਗੁਰ ਸੁਖ ਆਕਰ, ਨੀਚੋਂ ਊਚ ਕਰੇ ਮਮ ਠਾਕਰ।
ਸੁਣ ਕੇ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਭਾਈ ਰੂਪ ਚੰਦ ਜੀ, ਮੇਰਾ ਠਾਕੁਰ ਨੀਵਿਆਂ ਨੂੰ ਤਾਂ ਉੱਚਾ ਕਰਦਾ, ਨੀਚੋਂ ਊਚ ਕਰੇ, ਮੇਰਾ ਗੋਬਿੰਦ ਕਾਹੂ ਤੇ ਨਾ ਡਰੇ, ਮੇਰਾ ਸਵਾਮੀ ਤਾਂ ਨੀਵਿਆਂ ਨੂੰ ਹੀ ਉੱਚਾ ਕਰਦਾ ਹੈ।
ਕਿਮ ਕਹਿ ਮੰਜੀ ਬਖੀ ਨੀਕਾ,
ਇਹਦਾ ਕਹਿ ਕੇ ਸਤਿਗੁਰਾਂ ਨੇ ਪ੍ਰਚਾਰਕ ਦੀ ਜਿਹੜੀ ਮੰਜੀ ਉਸ ਇਲਾਕੇ ਦੀ, ਉਹ ਮੰਜੀ ਸਤਿਗੁਰਾਂ ਭਾਈ ਰੂਪ ਚੰਦ ਨੂੰ ਬਖਸ਼ੀ ਹੈ।
ਥੋਡੀ ਕੁਲ ਟੀਕਾ ਕਰ ਟੀਕਾ,
ਮਹਾਰਾਜ ਜੀ ਨੇ ਆਪਣੇ ਹੱਥੀ ਇੱਕ ਟੀਕਾ ਤਿਲਕ ਭਾਈ ਰੂਪ ਚੰਦ ਦੇ ਮੱਥੇ ਤੇ ਮੰਜੀ ਦੇ ਪ੍ਰਚਾਰਕ ਦਾ ਦਿੱਤਾ ਹੈ।
ਅਬ ਜਿਮ ਕਹੋ ਸੱਚ ਹੋਏ ਜਾਏ,
ਵਚਨ ਕੀਤਾ ਨਾਲ ਹੀ ਸਤਿਗੁਰਾਂ ਨੇ ਕਹਿੰਦੇ ਹੁਣ ਆ ਜਿਹੜੀ ਮੰਜੀ ਅਸੀਂ ਤੁਹਾਨੂੰ ਦਿੱਤੀ ਹੈ ਭਾਈ ਰੂਪ ਚੰਦ ਜੀ, ਇਹਨੂੰ ਪ੍ਰਾਪਤ ਕਰਦਿਆਂ ਹੀ ਅੱਜ ਤੋਂ ਬਾਅਦ ਹੁਣ ਤੁਸੀਂ ਜੋ ਕਹੋਗੇ ਹੋ ਜਾਏਗਾ, ਜੋ ਕਹੋਗੇ ਹੋ ਜਾਏਗਾ।
ਤਿੱਖੀ ਤੇਗ ਨਾ ਜਿਮ ਅਟਕਾਏ,
ਤਿੱਖੀ ਤੇਗ ਨੀ ਨਾ ਅਟਕਦੀ, ਉਹ ਲੰਘ ਜਾਂਦੀ ਹੈ ਜਿੱਥੇ ਮਾਰੋ, ਇਸੇ ਤਰ੍ਹਾਂ ਜਿਹੜਾ ਬਚਨ ਕਰੋਗੇ ਉਹ ਸੱਚ ਹੋ ਜਾਏਗਾ।
ਤੁਝ ਤੇ ਸਪਤ ਪੁੱਤਰ ਉਪਜੈ,
ਬਚਨ ਕਰਦੇ ਆ ਭਾਈ ਰੂਪ ਚੰਦ, ਤੇਰੇ ਘਰ ਸੱਤ ਪੁੱਤਰ ਹੋਣਗੇ, ਤੇਰੇ ਘਰ ਚ ਸੱਤ ਪੁੱਤਰਾਂ ਦਾ ਜਨਮ ਹੋਵੇਗਾ।
ਅੱਗੇ ਵਧੋ ਬੰਸ ਬਿਰਦੈ,
ਸਾਰੇ ਗੁਰੂ ਘਰ ਦੇ ਸਿੱਖ ਹੋਣਗੇ, ਤੇਰਾ ਬੰਸ ਬਹੁਤ ਵਧੇਗਾ, ਤੇਰਾ ਬੰਸ ਬਹੁਤ ਵਿਸ਼ਾਲ ਹੋਵੇਗਾ।
ਕਰੋ ਦੇਗ ਗੁਰ ਕੀ ਸੁਖ ਪਾਵੋ, ਨਿਰਹੰਕਾਰ ਹੋਏ ਫਲ ਪਾਵੋ।
ਤੁਸੀਂ ਗੁਰੂ ਕੀ ਦੇਗ ਇਸੇ ਤਰ੍ਹਾਂ ਇੱਥੇ ਤਿਆਰ ਕਰਦੇ ਰਹੋ ਔਰ ਨਿਰਹੰਕਾਰ ਹੋ ਕੇ ਫਲ ਪ੍ਰਾਪਤ ਕਰੋ।
ਪਾਓ ਸਾਦੇਗ ਰਹਿ ਕੁਲ ਜਬ ਹੈ, ਸ਼ਕਤ ਸਮੇਤ ਹੋਏਗੇ ਸਵੇ।
ਮਹਾਰਾਜ ਜੀ ਕਹਿੰਦੇ ਭਾਈ ਰੂਪ ਚੰਦ, ਤੇਰੀ ਕੁਲ ਚ ਜਦੋਂ ਤੱਕ ਤੇਰੇ ਪੁੱਤਰ ਪੋਤਰੇ ਜਾਂ ਪੜਪੋਤਰੇ ਜਦੋਂ ਤੱਕ ਗੁਰੂ ਘਰ ਨਾਲ ਪ੍ਰੇਮ ਰੱਖਣਗੇ, ਉਹਨਾਂ ਚ ਉਦੋਂ ਤੱਕ ਕਲਾ ਤੇ ਸ਼ਕਤੀ ਰਹੇਗੀ, ਉਦੋਂ ਤੱਕ ਉਹਨਾਂ ਵਿਚ ਸ਼ਕਤੀ ਰਹੇਗੀ।
ਜਬ ਦੋਨੋ ਨਾ ਰਹਿ ਕੁਮਾਰੇ, ਮਿਲੇ ਤਿਖਾਨਨ ਮੈਂ ਜਿਮ ਸਾਰੇ।
ਜਦੋਂ ਉਹਨਾਂ ਵਿਚ ਪ੍ਰੇਮ ਨਹੀਂ ਰਹੇਗਾ, ਭਾਵਨਾ ਨਹੀਂ ਰਹੇਗੀ, ਫਿਰ ਉਹ ਆਮ ਤਰਖਾਣਾ ਚ ਮਿਲ ਕੇ ਉਹਨਾਂ ਵਰਗੇ ਹੀ ਹੋ ਜਾਣਗੇ। ਜਦੋਂ ਤੱਕ ਤਾਂ ਤੇਰੀ ਕੁਲ ਚ ਲੰਗਰ ਚੱਲਦਾ ਰਹੇਗਾ ਔਰ ਉਹਨਾਂ ਚ ਪ੍ਰੇਮ ਰਹੇਗਾ ਗੁਰੂ ਘਰ ਪ੍ਰਤੀ, ਉਹਨੂੰ ਤੱਕ ਉਹ ਸ਼ਕਤੀਵਾਨ ਹੋ ਕੇ ਰਹਿਣਗੇ। ਜਦੋਂ ਇਹ ਦੋਵੇਂ ਚੀਜ਼ਾਂ ਉਹਨਾਂ ਚੋਂ ਚਲੀਆਂ ਗਈਆਂ ਆਉਣ ਵਾਲੇ ਸਮੇਂ ਵਿਚ, ਤਾਂ ਭਾਈ ਰੂਪਾ ਜੀ ਉਹ ਫਿਰ ਆਮ ਤਰਖਾਣਾ ਚ ਮਿਲ ਕੇ ਰਹਿ ਜਾਣਗੇ।
ਕਰ ਗੁਰ ਕੀ ਸੇਵਾ ਤੁਮ ਪਾਏ,
ਗੁਰੂ ਘਰ ਦੀ ਸੇਵਾ ਕਰਕੇ ਬਰਕਤ ਪ੍ਰਾਪਤ ਕੀਤੀ ਹੈ।
ਕਰੀ ਉਧਾਰਨ ਕੁਲ ਸਮਦਾਏ,
ਆਪਣੀਆਂ ਸਾਰੀਆਂ ਕੁੱਲਾਂ ਤਾਰ ਲਈਆਂ ਭਾਈ ਰੂਪ ਚੰਦ ਜੀ।
ਸੁਣ ਕਰ ਪਿਤਾ ਪੁੱਤਰ ਰਖਾਏ।
ਸਤਿਗੁਰਾਂ ਦੇ ਬਚਨ ਸੁਣ ਕੇ ਦੋਵੇਂ ਪਿਓ ਪੁੱਤਰ ਬੜੇ ਖੁਸ਼ ਹੋਏ।
ਮਨ ਨਿਮਰੀ ਹੋਏ ਸੇਵ ਕਮਾਏ।
ਨਿਮਰ ਹੋ ਕੇ ਇਨ੍ਹਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸੇਵਾ ਕਮਾਈ ਹੈ।
ਜਨਨੀ ਰੂਪੇ ਕੀ ਰਖਾਏ।
ਭਾਈ ਰੂਪ ਚੰਦ ਜੀ ਦੀ ਮਾਤਾ ਬੜੀ ਖੁਸ਼ ਹੋਈ।
ਸਿੱਖ ਦੀਰਘ ਸ਼ੁਭ ਆਕਲ ਜਾਏ।
ਔਰ ਭਾਈ ਆਕੁਲ ਦੀ ਜਾਈ ਸੀ, ਗੁਰੂ ਕੇ ਸਿੱਖ ਦੀ ਲੜਕੀ ਸੀ, ਬੜੀ ਖੁਸ਼ ਹੋਈ।
ਮਾਸ ਪਾਦਰੋ ਅਰਜ ਬਿਤਾਇਓ, ਸ੍ਰੀ ਹਰਿ ਗੋਬਿੰਦ ਬਸ ਸੁਖ ਪਾਇਓ।
ਪਾਦਰੋ ਦਾ ਅੱਧਾ ਮਹੀਨਾ ਤਕਰੀਬਨ 15 ਕ ਦਿਨ ਸਤਿਗੁਰਾਂ ਨੇ ਭਾਈ ਰੂਪ ਚੰਦ ਜੀ ਦੇ ਘਰ ਚ ਬਤੀਤ ਕੀਤੇ।
ਨਿਜ ਸੇਵਕ ਬੋ ਕਰੇ ਨਿਹਾਲ, ਹਲਤ ਪਲਤ ਸੁਖ ਦੇ ਵਿਸਾਲ।
ਆਪਣੇ ਬਹੁਤ ਸਾਰੇ ਸਿੱਖਾਂ ਨੂੰ ਸਤਿਗੁਰਾਂ ਨਿਹਾਲ ਕੀਤਾ, ਉਹਨਾਂ ਦਾ ਲੋਕ ਪਰਲੋਕ ਸਤਿਗੁਰਾਂ ਨੇ ਸਵਾਰ ਦਿੱਤਾ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਾਲਵੇ ਦੇ ਇਲਾਕੇ ਦਾ ਰਟਨ ਕਰ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ। ਗੁਰੂ ਜਸ ਕਥਨ ਕਰਦਿਆਂ ਹੋਈਆਂ ਫੁੱਲਾਂ ਚੁੱਕਾਂ ਦੀ ਖਿਮਾ।